FM ラジオ、いくおんかさつなんかるたぷるく、にるぱおにるべる、あかるむるたあじゅにさかん。गुर प्रसाद मत सुमत तेरे वस स्वामी हम जंत तू पुरख जंतैनी जन नानक के प्रभ करते स्वामीज्यों पावै तिवें बुलैनी कहां बुद्ध प्रभ तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी समरथ गुरु सिर हाथ धरियो गुर कीनी कृपा हर नाम दियो जिस देख चरन अगन हरियो निस बासुर एक समान ध्यान सुनाम सुने सुत पान डरियो पान दास सो आस जगत रे गुरु की पारस पेट परस करियो रामदास गुरु हर सत कियो समरथ गुरु सिर हाथ धरियो रामदास गुरु हर सत कियो समरथ गुरु सिर हाथ धरियो शतर चवर तख्त दे मालक सिंघासन ते सुशोभित गुरगद्दी ते सुभाईमान शब्दा उतार जाहर पीर प्रतख गुरु शब्द गुरु जगत गुरु जुगो जुग अटल गुरु अनंत रहमतां दे भंडार गुरु टुटी हुई सुरत नूं शब्द रूप करके वाहिगुरु नाल जोड़न हारे गुरु भटकी हुई मानुखता नूं मार्गदर्शन दे के प्रभु मिलाप करवान हारे गुरु जीवन विच जीवन जाच एक ऐसी जुगती देन वाले ज्ञान दे सागर गुरु तन तन श्री गुरु ग्रंथ साहिब जी महाराज जिन्नी तुद नो तन कहया तिन जम नेड़न आया ऐसी बख्शिश मेहरामत करन हारे सतगुर देओ प्रतख हर मूरत सतगुर देओ प्रतख हर मूरत जो अमृत बचन सुनावै नानक भाग भले तिस जन के जो हर चरनी चित लावै ऐसी बख्शिश मेहरामत दा दर गुरु ग्रंथ साहिब जी दी पावन हजूरी जान के अपने समय नूं कीमती बनाउण दी लालसा लैके जीवन दे स्वास स्वास विच वाहिगुरू वाहिगुरू जपन की बख्शिश प्राप्त करन की लालसा लैके कदम कदम सफला हो जाए ऐसा राह प्राप्त करन की लालसा लैके गुरु ग्रंथ साहिब जी के परम पवित्र चरण कमलों में नमस्कार की थी। पवित्र हजूरी विच बैठना किया, रब्बी बाणी दे रस पिंडड़े कीर्तन श्रवण किए, गुरु के शब्द दियां विचारां दी सांझ प्राप्त करन दी इंतजार विच सुरत विच शब्द विचार बन के वस जाए कि मेरे अपने विचार अपने ना रह जान, शब्द वाले विचार मेरे बन जान, दे रात ते चलदे आ गुरु चरणा विच जुड़ बैठे समूह गुरु सवारिया नूं दासरे वालों हाथ जोड़ के निम्रता सहित प्रेम पूर्वक बड़े अदब नाल गुरफतेह की सांझ ली अर्ज है। आओ सारे करो कृपा ते गज के आखो जी वाहिगुरु जी का खालसा वाहिगुरु जी की फतेह। दाते दी रहमत नाल अमृत वेले तो लैके हुण तक दा समा उस दी रज़ा विच सुखां भरिया बीतिया दिन बचिया जिन्हां दाते दी याद नाल आरंभ कीता। आने वाली रात भी बच जानी है जिन्हां सत संगत नितनेम सोदर सोहला साहब जी दी बाणी नाल रात आरंभ करनी। वडभागी एक घड़ियां आईयां जो सानू दिन अते रात गवाचन तो बचा के दिन रात बचाउन वालियां घड़ियां नसीब होईयां। हजूर ने अज दे पावन उपदेश विच जो कि जैतसरी की वार दी लड़ी वार बाणी दा उपदेश है, मानुख किते जिंदगी विच उस अवस्था विच ही ना रह जाए कि परमात्मा दा मिलाप भी ना होवे ते मिलाप दे अंदर तांग भी ना पैदा होवे, किते ऐसा ना जीवन रह जाए। इस नू संगम ते बिरहा आखे, मिलाप हो जाए ते संगम है, मिलाप दा एक रस है, वाहिगुरु दे मिलन दी एक अनुभवता परम आनंदमई अवस्था की जिंदगी है। बहुत वडभागे वो जीवड़े होंगे ने जिन्हों का मिलाप हो जाता है। भावें कई थावां ते असी ऐसा भी पढ़ते हैं कि जन नानक कोटन मैं किनहूं नारायण जै चीत। अज ही मैनू एक गुरु सवारिया ने सवाल भी किया कि करोड़ों विचों ही कोई हुंदा भी साडा नंबर ते कित्थों आना है। कई बार असी निराशा च भर जाते हैं भी करोड़ों विचों कोई होगा, पर मैं देखता जो गुरु ग्रंथ साहब महाराज जी की बाणी विच दिलासा भी बड़ा देता है जिथे ये गल करते हैं हजूर बाणी विच कि जन नानक कोटन मैं किनहूं गुरमुख होए पछाना। उत्थे हजूर ये भी गल समझाते ने जिवें असी बाहर दी दुनिया विच देखिए भी किसी स्कूल विच एक बच्चा पास होवे बाकी सारे फेल हो जाण, स्कूल नहीं चलता, हस्पताल दा एक मरीज बचे तो बाकी सारे ही मर जाण, वो हस्पताल नहीं चलता। कई बार ऐसी सोच का कोई शिकार ना हो जाए कि जन नानक कोटन मैं किनहूं गुरमुख होए पछाना, वो पंक्तियां भी ध्यान च लियो, कई कोट पार ब्रह्म के दास या कई कोट तत् के बेटे या कई कोट नाम रस पीवे, करोड़ा ही ने ऐसे जिहड़े नाम दा रस पींदे ने। असी अपने आप नूं हौसले च रखिए, साडे जीवन की अवस्था विच गुरु बख्शिश कर देण कि संगम बन जाए, मिलाप हो जाए। जे मिलाप नहीं होया ना अजे परमात्मा तो भिन्नता नज़र आउंदी, वक्खरापन नज़र आउंदा, दूरी नज़र आउंदी, तो ऐसा नहीं रह जाना चाहिदा भी रोटी पानी खा के काम कार करके धन कमा के जिन्हों पंजाबी भाषा विच कहिंदे ने सराने थले बांध दे के ते सौं रहना। अंदर मिलाप की तांग ही पैदा ना होनी, मिलाप की तांग जिस दी तांग दी शिखरता दा नाम है बिरहा, तड़फना कि प्रभु मिल जाए, नींद चंगी तरह ना आवनी कि प्रभु मिल जाए, संसार दे सुख चंगे ना लगने कि मैनू प्रभु मिलाप हो जाए, ਵਿਛੋੜੇ ਦੇ ਅਹਿਸਾਸ ਦਾ ਨਾਮ ਬਿਰਹਾ ਹੈ। ਤਾਂ ਹਜ਼ੂਰ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕੁਛ ਬਿਰਹਾ ਦੀ ਗੱਲ ਕਰਦਿਆਂ ਬਾਣੀ ਦਾ ਆਰੰਭ ਕੀਤਾ ਹੈ। ਆਓ ਗੁਰੂ ਸਵਾਰੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਬਾਣੀ ਦੇ ਪਾਠ ਰੂਪ ਨੂੰ ਅਤੇ ਦਸਰਾ ਗੁਰੂ ਦੀ ਮਿਲੀ ਹੋਈ ਮਤ ਅਨੁਸਾਰ ਵਿਚਾਰਾਂ ਰੂਪ ਵਿੱਚ ਆਪ ਜੀ ਨਾਲ ਸਾਂਝ ਪ੍ਰਾਪਤ ਕਰਨ ਦਾ ਯਤਨ ਕਰੇ। ਇਹ ਗੱਲ ਮੈਂ ਪਹਿਲਾਂ ਆਪ ਜੀ ਨਾਲ ਸਾਂਝੀ ਕਰ ਲਵਾਂ। ਗੁਰੂ ਕਾ ਸ਼ਬਦ ਇੱਕ ਗਹਿਰ ਗੰਭੀਰ ਸਾਗਰ ਤੋਂ ਵੀ ਵੱਧ ਕੇ ਹੈ। ਇਸ ਦੀ ਟੁਬਕੀ ਲਗਾਉਣੀ ਕਿਸੇ ਮਨੁੱਖ ਬੁੱਧੀ ਦਾ ਕੰਮ ਨਹੀਂ ਹੈ। ਜਿਤਨੀ ਕੁ ਮਤ ਕਿਸੇ ਨੂੰ ਮਿਲੀ ਹੋਈ ਹੈ, ਹੈ ਉਸ ਪਰਮੇਸ਼ਵਰ ਜੀ ਦੀ। ਔਰ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਜਿੰਨੀ ਕੁ ਮਤ ਮਿਲੀ ਹੈ ਦੇ ਅਨੁਸਾਰ ਸ਼ਬਦ ਦੀਆਂ ਵਿਚਾਰਾਂ ਮੈਂ ਕਰ ਸਕਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਬਖਸ਼ਿਸ਼, ਸੰਗਤਾਂ ਦੇ ਪਿਆਰ ਸਤਿਕਾਰ। ਆਓ ਵਿਚਾਰਾਂ ਦੀ ਸਾਂਝ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੇ ਭਲੇ ਲਈ, ਆਪਣੇ ਪਰਿਵਾਰ ਦੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਬੜੇ ਪਿਆਰ ਨਾਲ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ, ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਹੋਰ, ਸਤਨਾਮ ਸ਼੍ਰੀ ਵਾਹਿਗੁਰੂ।
ਸਾਧ ਸੰਗ ਮੈਂ ਮਨ ਸਾਈ ਮੁਖ ਉਚਰਾਂ ਵਤਾਂ ਹਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ ਪੌੜੀ ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ ਮਿੱਤਰ ਨਾ ਇੱਠ ਧਨ ਰੂਪ ਹੀਣ ਕਿਛ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ ਚਰਨ ਕਮਲ ਬਿਰਹੂੰ ਖੋਜੰਤ ਵੈਰਾਗੀ ਦਹਿ ਦਿਸੈ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪ੍ਰਭੂ ਦੇ ਚਰਨ ਕਮਲਾਂ ਦਾ ਬਿਰਹਾ ਅੰਦਰ ਪੈਦਾ ਹੋ ਗਿਆ ਅਤੇ ਖੋਜਦੇ ਫਿਰੇ ਦਸੋ ਦਿਸ਼ਾ ਦੇ ਵਿੱਚ ਕਿਤੇ ਪ੍ਰਭੂ ਮਿਲਾਪ ਹੋ ਜਾਏ। ਅਤੇ ਜਿਨ੍ਹਾਂ ਦੇ ਅੰਦਰ ਬਿਰਹਾ ਪੈਦਾ ਹੋ ਜਾਂਦਾ ਹੈ, ਪ੍ਰਭੂ ਮਿਲਾਪ ਦੀ ਤਾਂਘ ਵਿੱਚ ਨਿਕਲਦੇ ਨੇ। ਅਤੇ ਬਿਰਹਾ ਇੱਕ ਐਸਾ ਡੰਗ ਹੈ ਕਿ ਬਿਰਹਾ ਦੇ ਡੰਗੇ ਹੋਏ ਨੂੰ ਕੋਈ ਵੀ ਮੰਤਰ ਕੀਲ ਨਹੀਂ ਸਕਦਾ। ਕਬੀਰ, ਬਿਰਹੋਂ ਭੁਯੰਗਮ ਮਨ ਬਸੈ। ਬਾਹਰ ਦਾ ਸੱਪ ਤਨ 'ਤੇ ਡੰਗ ਮਾਰਦਾ, ਪਰ ਬਿਰਹਾ ਮਨ 'ਤੇ ਡੰਗ ਮਾਰਦਾ। ਬਾਹਰ ਦੇ ਸੱਪ ਦੀ ਜ਼ਹਿਰ ਨੂੰ ਉਤਾਰਨ ਵਾਸਤੇ ਪੁਰਾਤਨ ਸਮੇਂ ਦੇ ਖੋਜੀਆਂ ਕੋਲ ਕੁਛ ਮੰਤਰ ਰਹੇ ਨੇ ਅਤੇ ਉਹਨਾਂ ਮੰਤਰਾਂ ਦੇ ਪੜ੍ਹਨ ਨਾਲ ਸੱਪ ਦੀ ਜ਼ਹਿਰ ਉਤਾਰੀ ਜਾਂਦੀ ਰਹੀ। ਅਤੇ ਅੱਜ ਵੀ ਕੁਛ ਐਸੇ ਮੰਤਰੀ ਸੰਸਾਰ 'ਤੇ ਮੌਜੂਦ ਨੇ। ਇਸ ਲਈ ਹਜ਼ੂਰ ਨੇ ਇਹ ਸ਼ਬਦ, ਮੰਤਰੀ ਸ਼ਬਦ ਨੂੰ ਵੀ ਇੰਝ ਹੀ ਵਰਤਿਆ ਕਿ ਮੰਤਰੀ ਹੋਏ ਅਠੂਹਿਆਂ, ਨਾਗੀ ਲੱਗਾ ਜਾਏ ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ। ਠੂਹੇ ਦਾ ਮੰਤਰ ਤਾਂ ਜਾਣਦਾ ਹੋਵੇ ਪਰ ਸੱਪ ਦਾ ਮੰਤਰ ਨਾ ਜਾਣਦਾ ਹੋਵੇ ਅਤੇ ਸੱਪ ਨੂੰ ਹੱਥ ਪਾਏ ਅਤੇ ਫਿਰ ਸੱਪ ਦਾ ਡੰਗ ਖਾ ਕੇ ਆਪਣੇ ਘਰ ਆਪ ਹੀ ਅੱਗ ਲਾ ਸਕਦੇ। ਹਜ਼ੂਰ ਕਹਿੰਦੇ ਨੇ ਸੱਪ ਦੇ ਮੰਤਰ ਨਾਲ ਤਾਂ ਸੱਪ ਦੀ ਜ਼ਹਿਰ ਉਤਾਰੀ ਜਾ ਸਕਦੀ ਹੈ, ਪਰ ਜੇ ਕਿਸੇ ਦੇ ਮਨ 'ਚ ਬਿਰਹਾ ਦੇ ਸੱਪ ਨੇ ਡੰਗ ਮਾਰਿਆ ਹੋਵੇ, ਭਾਵ ਮਨ ਵਿੱਚ ਪਰਮਾਤਮਾ ਦੇ ਮਿਲਾਪ ਦੀ ਤੜਫ ਪੈਦਾ ਹੋ ਗਈ ਹੋਵੇ, ਉਸ ਨੂੰ ਕੋਈ ਮੰਤਰ ਨਹੀਂ ਕੀਲ ਸਕਦਾ। ਹੁਣ ਜ਼ਰਾ ਸਮਝੋ ਇੱਥੇ ਮੰਤਰ ਦੇ ਭਾਵ ਕੀ ਨੇ, ਕੁਛ ਪ੍ਰਤੀਕ ਸ਼ਬਦ ਨੇ। ਕਬੀਰ, ਬਿਰਹੋਂ ਭਿਅੰਗਮ ਮਨ ਬਸਾ, ਮੰਤ ਨਾ ਮਾਨੈ ਕੋਈ। ਧਨ ਮਿਲ ਗਿਆ, ਇੱਕ ਮੰਤਰ ਸੀਗਾ, ਕਹਿ ਲਓ ਰੱਬ ਦੇ ਮਿਲਾਪ ਦੀ ਗੱਲ ਹੀ ਮੁੱਕ ਗਈ ਅੰਦਰ। ਠੀਕ ਹੈ, ਪੈਸਾ ਹੈ ਕੋਲ, ਸਾਜੋ ਸਮਾਨ ਮਿਲ ਗਿਆ, ਕੋਈ ਪਦਵੀ ਮਿਲ ਗਈ, ਕੋਈ ਸੰਸਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਨਾਲ ਸ਼ੋਭਾ ਉਸ ਦੀ ਬਣ ਗਈ। ਇਹ ਕੁਛ ਐਸੇ ਮੰਤਰ ਨੇ ਕਿ ਸੰਸਾਰੀ ਲੋਕ ਇਹ ਕੁਛ ਮਿਲ ਜਾਏ ਅਤੇ ਪਰਮਾਤਮਾ ਦੇ ਮਿਲਾਪ ਦੀ ਇੱਛਾ ਨਹੀਂ ਰੱਖਦੇ। ਉਹ ਕਹਿੰਦੇ ਨੇ ਚੰਗਾ ਖਾ ਰਹੇ ਹਾਂ, ਸੋਨਾ ਪੀ ਰਹੇ ਹਾਂ, ਵਧੀਆ ਸੌਂ ਰਹੇ ਹਾਂ, ਸਾਜੋ ਸਮਾਨ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ, ਰੱਬ ਤੋਂ ਪ੍ਰਾਪਤੀ ਕਰਕੇ ਕੀ ਲੈਣਾ ਹੈ। ਇਹ ਬਿਰਹਾ ਤੋਂ ਸੱਖਣੇ ਮਨੁੱਖਾਂ ਦੀ ਹਾਲਤ ਤਾਂ ਹੋ ਸਕਦੀ ਹੈ, ਪਰ ਜਿਸ ਦੇ ਅੰਦਰ ਬਿਰਹਾ ਪੈਦਾ ਹੋ ਗਿਆ ਹੋਵੇ, ਅੰਦਰ ਹਿਰਦੇ ਵਿੱਚ ਇੱਕ ਤੜਫ ਲੱਗ ਗਈ ਹੋਵੇ, ਹਜ਼ੂਰ ਕਹਿੰਦੇ ਨੇ ਫਿਰ ਉਸ ਵਾਸਤੇ ਦੁਨੀਆ ਦਾ ਕੋਈ ਵੀ ਸੰਸਾਰਕ ਸਾਜੋ ਸਮਾਨ, ਵੱਡੇ ਤੋਂ ਵੱਡੀ ਸ਼ੋਭ ਨੀਕ ਅਤੇ ਮਨ ਨੂੰ ਕਸ਼ਿਸ਼ ਪਾਉਣ ਵਾਲੀ ਕੋਈ ਵੀ ਚੀਜ਼ ਉਸ 'ਤੇ ਅਸਰ ਨਹੀਂ ਕਰ ਸਕਦੀ। ਉਸ ਅੰਦਰ ਤਾਂ ਰਾਤ ਦਿਨ ਇੱਕੋ ਇੱਕ ਤਾਂਘ ਹੈ, ਜਿਵੇਂ ਕਿਸੇ ਸਮੇਂ ਭਾਈ ਕਨ੍ਹੱਈਆ ਜੀ ਦੇ ਅੰਦਰ ਬਚਪਨ ਵਿੱਚ ਇਹ ਤਾਂਘ ਪੈਦਾ ਹੋ ਗਈ ਸੀ। ਸੌਦਾਗਰ ਦੇ ਪੁੱਤਰ ਸਨ, ਬੜੇ ਅਮੀਰ ਘਰਾਣੇ ਦਾ ਭਾਈ ਕਨ੍ਹੱਈਆ ਜੀ ਦਾ ਜਨਮ ਸੀ, ਪਰ ਜਵਾਨੀ ਵਿੱਚ ਪੈਰ ਰੱਖਦਿਆਂ ਪੂਰਬਲੇ ਕਰਮਾਂ ਦਾ ਬੜਾ ਪ੍ਰਭਾਵ ਹੁੰਦਾ। ਮਾਂ ਬਾਪ ਦੇ ਘਰ ਇੱਕੋ ਮਾਤਾ ਪਿਤਾ ਦੀ ਗੋਦ ਵਿੱਚ ਬੱਚੇ ਜਨਮ ਲੈਂਦੇ ਨੇ, ਪਰ ਜੈਸੇ ਤਾਤ ਮਾਤ ਗ੍ਰਹਿ ਜਨਮਤ ਸੁੱਤ ਘਨੇ, ਸਗਲ ਨਾ ਹੋਤ ਸੰਸਰ ਗੁਣ ਗੱਥ ਜੀ, ਚਟੀਆ ਅਨੇਕ ਜੈਸੇ ਆਵੇਂ ਚੱਟ ਸਾਲ ਵਿਖੇ, ਪੜਤ ਨਾ ਏਕ ਸੇ ਸਰਬ ਹੱਥ ਹਰ ਕੱਥ ਜੀ, ਜੈਸੇ ਨਦੀ ਨਾਵ ਮਿਲ ਬੈਠਤ ਅਨੇਕ ਪੰਥੀ, ਹੋਤ ਨਾ ਸਮਾਨ ਸਭੈ ਚਲਤ ਹੈ ਪੱਥ ਜੀ, ਤੈਸੇ ਗੁਰ ਚਰਨ ਸ਼ਰਨ ਹੈ ਅਨਕ ਸਿੱਖ, ਸਤਿਗੁਰ ਕਰਨ ਕਾਰਨ ਸਮਰੱਥ ਜੀ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਗੱਲ ਸਮਝਾਈ ਹੈ, ਮਾਤਾ ਪਿਤਾ ਦੇ ਘਰ ਵਿੱਚ ਭਾਵੇਂ ਚਾਰ ਪੁੱਤਰ ਜਨਮ ਲੈਣ, ਪਰ ਚਾਰਾਂ ਦੀ ਯੋਗਤਾ ਇੱਕੋ ਜਿਹੀ ਨਹੀਂ ਹੁੰਦੀ, ਕਿਸੇ ਦੇ ਕੋਈ ਖਿਆਲ, ਚੂੰਕਿ ਜੋ ਜੀਵ ਆਤਮਾ ਆਇਆ ਉਹ ਪੂਰਵ ਜਨਮ ਦੇ ਕਿਸੇ ਕਿਹੜੇ ਜਨਮ ਵਿੱਚੋਂ ਆਇਆ, ਕੈਸੇ ਸੰਸਕਾਰ ਲੈ ਕੇ ਆਇਆ ਦੇ ਆਧਾਰ 'ਤੇ ਉਹਨਾਂ ਦੀ ਜੀਵਨ ਗਾਥਾ ਬਣ ਜਾਂਦੀ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਵੈਸੇ ਇਸ ਕਵਿਤ ਵਿੱਚ ਇਹ ਪੱਖ ਪੇਸ਼ ਕੀਤਾ ਹੈ ਕਿ ਮਾਤਾ ਪਿਤਾ ਚਾਹੁੰਦੇ ਹੋਏ ਵੀ ਸਾਰੇ ਬੱਚਿਆਂ ਨੂੰ ਇੱਕ ਯੋਗਤਾ ਨਹੀਂ ਦੇ ਸਕਦੇ। ਅਤੇ ਜਿਵੇਂ ਦੂਸਰੇ ਉਦਾਹਰਣ ਵਿੱਚ ਕਹਿੰਦੇ ਨੇ, ਇੱਕ ਸਕੂਲ ਵਿੱਚ ਪਾਠਸ਼ਾਲਾ ਵਿੱਚ ਬੱਚੇ ਪੜ੍ਹਨ ਜਾਂਦੇ ਨੇ, ਇੱਕੋ ਡਿਗਰੀ ਰੱਖਣ ਵਾਲਾ ਟੀਚਰ ਸਾਰਿਆਂ ਬੱਚਿਆਂ ਨੂੰ ਇੱਕੋ ਜਿਹੀ ਪੜ੍ਹਾਈ ਪੜ੍ਹਾਉਂਦਾ ਤਾਂ ਹੈ, ਪਰ ਸਾਰਿਆਂ ਦੀ ਇੱਕੋ ਜਿਹੀ ਯੋਗਤਾ ਡਿਗਰੀ ਨਹੀਂ ਪ੍ਰਦਾਨ ਕਰ ਸਕਦਾ। ਕੋਈ ਕਿਤਨਾ ਕੁ ਪੜ੍ਹ ਜਾਂਦਾ ਅਤੇ ਕੋਈ ਕਿਤਨਾ ਕੁ, ਕੋਈ ਕੋਈ ਲੈਣ ਅਖਤਿਆਰ ਕਰ ਜਾਂਦਾ ਅਤੇ ਕੋਈ ਕੋਈ। ਇਸੇ ਤਰ੍ਹਾਂ ਇੱਕ ਨੌਕਾ ਵਿੱਚ ਬੇੜੀ ਵਿੱਚ ਬੈਠਦੇ ਅਤੇ ਸਾਰੇ ਹੀ ਪਾਰ ਹੋਣ ਵਾਸਤੇ ਨੇ, ਮਲਾਹ ਸਾਰਿਆਂ ਨੂੰ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ 'ਤੇ ਪਹੁੰਚਾ ਦਿੰਦਾ, ਪਰ ਸਾਰਿਆਂ ਦੀ ਮੰਜ਼ਿਲ ਇੱਕ ਨਹੀਂ ਕਰਦਾ, ਕੋਈ ਕਿਸੇ ਘਰ 'ਤੇ, ਕੋਈ ਕਿਸੇ ਪਾਸੇ 'ਤੇ, ਕੋਈ ਕਿਸੇ ਪਾਸੇ ਚਲਾ ਜਾਂਦਾ। ਪਰ ਕਹਿੰਦੇ ਗੁਰੂ ਵਿੱਚ ਸਮਰੱਥ ਹੈ ਜਿਹੜਾ ਵੀ ਸਿੱਖ ਸ਼ਰਨ ਵਿੱਚ ਆ ਜਾਏ, ਸਾਰਿਆਂ ਨੂੰ ਆਤਮਿਕ ਆਨੰਦ, ਪਰਮਾਤਮਾ ਦੀ ਮਿਲਾਪ ਦੀ ਅਵਸਥਾ ਅਤੇ ਬਖਸ਼ਿਸ਼ ਨਾਲ ਝੋਲੀ ਭਰ ਕੇ ਸਾਰਿਆਂ ਦੀ ਮੰਜ਼ਿਲ ਇੱਕ ਕਰ ਸਕਦਾ ਹੈ। ਤਾਂ ਖੈਰ, ਭਾਈ ਕਨ੍ਹੱਈਆ ਜੀ ਦਾ ਕੋਈ ਪੂਰਵ ਜਨਮ ਦਾ ਕਰਮ ਐਸਾ ਸੀ, ਪਰ ਹਜ਼ੂਰ ਇੱਕ ਗੱਲ ਬਾਣੀ ਵਿੱਚ ਲਿਖਦੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਰਸਕ ਬੈਰਾਗੀ ਦਾ ਮਿਲਾਪ ਤਾਂ ਹੋਇਆ ਕਰਦਾ ਜੇ ਪੂਰਬ ਜਨਮ ਦੇ ਕੀਤੇ ਹੋਏ ਕਰਮਾਂ ਦਾ ਅੰਕੁਰ ਉੱਗਦਾ। ਧਿਆਨ 'ਚ ਰੱਖਿਓ, ਕਈ ਵਾਰੀ ਕਰਮ ਅਕਾਊਂਟ ਵਿੱਚ ਰਹਿ ਜਾਂਦੇ ਨੇ, ਕਰਮ ਫਿਲੋਸਫੀ ਵਿੱਚ, ਖੈਰ ਉਹ ਪ੍ਰਕਰਨ ਤਾਂ ਇੱਕ ਵੱਖਰਾ ਹੈ, ਪਰ ਮੈਂ ਸੰਖੇਪ ਵਿੱਚ ਅਰਜ਼ ਕਰ ਦੇਵਾਂ। ਇੱਕ ਕਰਮ ਕਿਰੇਮਾਨ ਕਰਮ ਜੋ ਇਸ ਸਮੇਂ ਮੌਜੂਦਾ ਕਰ ਰਹੇ, ਇੱਕ ਕਰਮ ਨੇ ਕਰ ਚੁੱਕੇ ਹਾਂ ਪਰ ਪਿੱਛੇ ਅਕਾਊਂਟ ਵਿੱਚ ਜਮ੍ਹਾਂ ਹੋ ਗਏ, ਜਿਸ ਨੂੰ ਸੰਚਿਤ ਕਰਮ ਕਹਿੰਦੇ ਨੇ, ਅਜੇ ਉਹਨਾਂ ਫਲ ਨਹੀਂ ਦਿੱਤਾ। ਪਰ ਇੱਕ ਕਰਮ ਨੇ ਜਿਨ੍ਹਾਂ ਦਾ ਅੱਜ ਅਸੀਂ ਫਲ ਭੋਗ ਰਹੇ ਹਾਂ, ਪਹਿਲੇ ਸਮੇਂ ਦੇ ਕੀਤੇ ਹੋਏ ਕਰਮ। ਤਾਂ ਪੂਰਵ ਜਨਮ ਦਾ ਕੀਤਾ ਹੋਇਆ ਕਰਮ ਦਾ ਜਦੋਂ ਅੰਕੁਰ ਪੈਦਾ ਹੁੰਦਾ, ਉਸ ਸਮੇਂ ਕਿਤੇ ਧਰਮ ਦੀ ਤਰਫ ਉਸ 'ਤੇ ਕਦਮ ਉੱਠਦੇ ਨੇ। ਪਰ ਜਵਾਨੀ ਦੀ ਅਵਸਥਾ ਵਿੱਚ ਲੋਕ ਦੁਨੀਆ ਦੀ ਤਰਫ ਦੌੜਦੇ, ਪਰ ਭਾਈ ਕਨ੍ਹੱਈਆ ਜੀ ਨੇ ਜਿਉਂ ਭਰ ਜਵਾਨੀ ਵਿੱਚ ਪੈਰ ਰੱਖਿਆ, ਅੰਦਰ ਰੱਬ ਦੇ ਮਿਲਾਪ ਦੀ ਤਾਂਘ ਨੇ ਇਤਨਾ ਉਬਾਲਾ ਖਾਧਾ, ਇਤਨਾ ਉਬਾਲਾ ਜਿਹੜਾ ਮਿਲ ਜਾਵੇ ਉਸਨੂੰ ਇੱਕੋ ਹੀ ਸਵਾਲ ਕਰਨ ਵੀ ਕੋਈ ਜਨ ਹਾਸੋਂ ਦੇਵੇ ਜ਼ੋਰ। ਹਰ ਕੋਈ ਆਪਣੇ ਢੰਗ ਨਾਲ ਜਵਾਬ ਦੇ ਜਾਵੇ, ਪਰ ਅੰਦਰ ਦਾ ਮਿਲਣ ਨਾ ਹੋਵੇ ਤਾਂ ਸਵਾਲ ਕਿੱਥੋਂ ਮੁੱਕ ਸਕਦਾ ਹੈ। ਇੱਕੋ ਇੱਕ ਹੀ ਵਲਵਲਾ ਕੋਈ ਹੈ ਜੋ ਰੱਬ ਦਾ ਪਿਆਰਾ ਰੱਬ ਨਾਲ ਮਿਲਾਪ ਕਰਵਾ ਦੇਵੇ? ਅਤੇ ਕਹਿੰਦੇ ਨੇ ਇਸੇ ਤਰਫ ਵਿੱਚ ਘਰ ਛੱਡ ਦਿੱਤਾ ਅਤੇ ਬਾਹਰ ਜੰਗਲ ਵਿੱਚ ਚਲੇ ਗਏ, ਇੱਕ ਥਾਂ ਚੌਂਕੜਾ ਮਾਰ ਕੇ ਬੈਠ ਗਏ ਅਤੇ ਜਿਹੜਾ ਉਸ ਰਾਹ ਤੋਂ ਲੰਘੇ ਸਾਰਿਆਂ ਅੱਗੇ ਹੱਥ ਜੋੜ ਕੇ ਆਖਣ ਵੀ ਹੈ ਕੋਈ ਰੱਬ ਦਾ ਪਿਆਰਾ ਜੋ ਰੱਬ ਨਾਲ ਮਿਲਾਪ ਕਰਾ ਦੇਵੇ? ਅਤੇ ਬਿਰਹਾ ਦੇ ਜੀਵਨ ਵਾਲਿਆਂ ਅੰਦਰ ਤਾਂ ਇੱਕੋ ਇੱਕ ਹੀ ਤਾਂਘ ਰਹਿ ਜਾਂਦੀ ਹੈ ਨਾ, ਅਤੇ ਜੈਸੇ ਹੀ ਹਰ ਇੱਕ ਨੂੰ ਪੁੱਛਣਾ ਕੋਈ ਆਪਣੇ ਢੰਗ ਨਾਲ ਜਵਾਬ ਦੇ ਜਾਵੇ ਅਤੇ ਕੋਈ ਆਪਣੇ ਢੰਗ ਨਾਲ ਆਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵਿੱਚੋਂ ਗੁਰੂ ਸਵਾਰੇ ਗੁਰੂ ਸਤਿਕਾਰੇ ਇੱਕ ਸਿੱਖ ਜਦੋਂ ਉਹਨਾਂ ਅੱਗੇ ਸਵਾਲ ਕੀਤਾ ਨਾ ਵੀ ਕੋਈ ਜਨ ਹਰਸੋਂ ਦੇਵੈ ਜ਼ੋਰ, ਹੈ ਅੱਜ ਦੀ ਦੁਨੀਆ ਵਿੱਚ ਐਸਾ ਜੋ ਪਰਮਾਤਮਾ ਦਾ ਮਿਲਾਪ ਕਰਵਾ ਦੇਵੇ? ਉਸਨੇ ਰੁਕ ਕੇ ਬੜੀ ਇਕਾਗਰਤਾ ਨਾਲ ਬੜੇ ਗੌਹ ਨਾਲ ਭਾਈ ਕਨ੍ਹੱਈਆ ਜੀ ਦੇ ਚਿਹਰੇ ਵੱਲ ਤੱਕਿਆ। ਔਰ ਇੱਕ ਗੱਲ ਜ਼ਰਾ ਵਿਚਾਰ 'ਚ ਰੱਖਿਓ, ਜਿਨ੍ਹਾਂ ਅੰਦਰ ਵਿਛੋੜੇ ਦੀ ਤੜਫ ਹੁੰਦੀ ਹੈ ਉਹਨਾਂ ਦੀਆਂ ਅੱਖਾਂ ਵਿੱਚ ਉਹ ਤੜਫ ਦੀ ਦ੍ਰਿਸ਼ਟੀ ਉਹਨਾਂ ਦੇ ਜੀਵਨ ਦੇ ਅੰਦਰ ਦੇ ਨਕਸ਼ੇ ਨੂੰ ਪੇਸ਼ ਕਰਦੀ ਹੈ। ਅੱਖਾਂ ਦਾ ਰੂਪ ਮਿਲਾਪ ਦਾ ਕੁਛ ਹੋਰ ਬਣ ਕੇ ਨਜ਼ਰ ਆਉਂਦਾ। ਅੱਖਾਂ ਵਿੱਚੋਂ ਵਿਛੋੜੇ ਵਾਲਿਆਂ ਦੀ ਦ੍ਰਿਸ਼ਟੀ ਕੁਛ ਹੋਰ ਤਰ੍ਹਾਂ ਦੀ ਨਿਕਲਦੀ ਹੈ। ਅੱਖਾਂ ਵਿੱਚ ਚੋਰ ਛੁਪਿਆ ਹੋਵੇ ਤਾਂ ਕੁਛ ਹੋਰ ਤਰ੍ਹਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਅੱਖਾਂ ਵਿੱਚ ਕ੍ਰੋਧ ਛੁਪਿਆ ਹੋਵੇ ਬੱਚੇ ਨੂੰ ਘੂਰਦੇ, ਅੱਖਾਂ ਉਹੀ ਨੇ ਪਰ ਉਸ ਦੀ ਦੇਖਣੀ ਵਿੱਚ ਕੁਛ ਹੋਰ ਬਣ ਕੇ ਨਜ਼ਰ ਆਉਂਦਾ ਹੈ। ਅੱਖਾਂ ਵਿੱਚ ਨੀਂਦ ਹੋਵੇ, ਅੱਖਾਂ ਦੱਸਦੀਆਂ ਨੇ ਬੰਦਾ ਸੌਣਾ ਚਾਹੁੰਦਾ, ਅਤੇ ਬੰਦਾ ਸੌਂ ਕੇ ਉੱਠਿਆ ਹੋਵੇ ਤਾਂ ਵੀ ਅੱਖਾਂ ਦੱਸਦੀਆਂ ਨੇ ਕਿ ਬੰਦਾ ਇਹ ਸੌਂ ਕੇ ਉੱਠਿਆ ਹੈ। ਅਤੇ ਜੇ ਅੱਖਾਂ ਚੁਰਾਣੀਆਂ ਹੋਣ ਅਤੇ ਇੱਕਦਮ ਕਿਸੇ ਨੂੰ ਦੇਖ ਕੇ ਝਟਪਟ ਦੂਸਰੇ ਪਾਸੇ ਦ੍ਰਿਸ਼ਟੀ ਕਰ ਲਵੇ ਤਦ ਵੀ ਪਤਾ ਚੱਲਦਾ ਹੈ ਕਿ ਬੰਦਾ ਅੱਖਾਂ ਸਾਹਮਣੇ ਨਹੀਂ ਕਰਨੀਆਂ ਚਾਹੁੰਦਾ। ਅਤੇ ਜੇ ਅੱਖਾਂ ਸ਼ਰਮ ਖਾਂਦੀਆਂ ਹੋਣ ਤਾਂ ਤਦ ਵੀ ਪਤਾ ਚੱਲਦਾ ਕਿ ਅੱਖਾਂ ਸ਼ਰਮਾ ਰਹੀਆਂ ਨੇ। ਅੱਖਾਂ ਤਾਂ ਉਹੀ ਅੱਖਾਂ ਨੇ ਨਾ। ਭਾਈ ਕਨ੍ਹੱਈਆ ਜੀ ਦੀ ਅੱਖ ਵੱਲ ਤੱਕਿਆ, ਔਰ ਜਦੋਂ ਕਿਸੇ ਦੀ ਅੱਖ ਨੂੰ ਪੜ੍ਹਨਾ ਹੋਵੇ ਨਾ ਤਾਂ ਉਹ ਵੀ ਅੱਖ ਦੀ ਦ੍ਰਿਸ਼ਟੀ ਕੁਛ ਹੋਰ ਹੁੰਦੀ ਹੈ। ਪਤਾ ਲੱਗਦਾ ਬੰਦਾ ਕੁਛ ਦੇਖ ਰਿਹਾ, ਕੁਛ ਪੜ੍ਹਨਾ ਚਾਹੁੰਦਾ ਹੈ। ਇੱਧਰੋਂ ਅੱਖਾਂ ਪੜ੍ਹਨ ਵਾਲੀਆਂ ਸੀ, ਉੱਧਰੋਂ ਅੱਖਾਂ ਵਿਛੋੜੇ ਦੀ ਤੜਫ ਵਾਲੀਆਂ ਸੀ। ਬੜੇ ਗੌਹ ਨਾਲ ਇਸ ਸਿੱਖ ਨੇ ਭਾਈ ਕਨ੍ਹੱਈਆ ਜੀ ਵੱਲ ਦੇਖਿਆ, ਪੜ੍ਹਿਆ ਵੀ ਸੱਚਮੁੱਚ ਵਿਛੋੜੇ ਵਿੱਚ ਤੜਫ ਰਹੇ ਨੇ। ਇੱਕ ਗੱਲ ਪੁੱਛੀ ਵੀ ਰੱਬ ਨੂੰ ਮਿਲਣਾ ਹੈ, ਜੰਗਲ ਵਿੱਚ ਬੈਠਾ ਕੀ ਕਰਦਾ, ਜੰਗਲ ਵਿੱਚ ਕਿਉਂ ਆਇਆ? ਰੱਬੀ ਮਿਲਾਪ ਵਾਲੇ ਜੰਗਲਾਂ ਵਿੱਚ ਨਹੀਂ ਮਿਲਿਆ ਕਰਦੇ, ਰੱਬੀ ਮਿਲਾਪ ਵਾਲੇ ਤਾਂ ਵੱਸਦੀਆਂ ਥਾਵਾਂ 'ਤੇ ਹੋਇਆ ਕਰਦੇ ਨੇ। ਉਸਨੇ ਅੱਗੋਂ ਜਵਾਬ ਦਿੱਤਾ, ਨਗਰ ਛੱਡ ਕੇ ਜੰਗਲ ਵਿੱਚ ਕਿਉਂ ਬੈਠੇ? ਅਤੇ ਭਾਈ ਕਨ੍ਹੱਈਆ ਜੀ ਨੇ ਅੱਗੋਂ ਆਖਿਆ, ਮੈਂ ਨਗਰਾਂ ਦੇ ਸ਼ੋਰ ਸ਼ਰਾਬੇ ਹਲ ਹਲ ਕਲ ਕਲ ਚਲ ਚਲ ਤੋਂ ਘਬਰਾਇਆ ਹੋਇਆ ਨਗਰਾਂ ਸ਼ਹਿਰਾਂ ਨੂੰ ਛੱਡ ਕੇ ਅਤੇ ਜੰਗਲ ਵਿੱਚ ਆ ਕੇ ਬੈਠਾ। ਉਸਨੇ ਇੱਕ ਬੜੇ ਕੀਮਤੀ ਬੋਲ ਆਖੇ, ਕਹਿਣ ਲੱਗਾ ਜੇ ਸੋਨਾ ਰਾਖ ਵਿੱਚ ਡਿੱਗ ਪਏ, ਸੋਨਾ ਸਵਾਹ ਵਿੱਚ ਡਿੱਗ ਪਏ ਤਾਂ ਸਾਰੀ ਦੀ ਸਾਰੀ ਸਵਾਹ ਘਰੋਂ ਚੁੱਕ ਕੇ ਬਾਹਰ ਨਹੀਂ ਸੁੱਟ ਦੇਈਦੀ, ਉਸ ਸਵਾਹ ਨੂੰ ਟਟੋਲੀਦਾ ਅਤੇ ਸਵਾਹ ਵਿੱਚੋਂ ਰਾਖ ਵਿੱਚੋਂ ਸੋਨਾ ਪ੍ਰਾਪਤ ਕਰ ਲਈਦਾ। ਇੱਧਰ ਕੀ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ? ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਬੈਠੇ ਨੇ, ਉਹਨਾਂ ਦੀ ਸ਼ਰਨ ਵਿੱਚ ਚਲਾ ਜਾ, ਆਪ ਮਿਲੇ ਹੋਏ ਨੇ। ਜਿਹੜਾ ਸ਼ਰਨ ਵਿੱਚ ਆ ਜਾਏ ਉਸ ਦਾ ਮਿਲਾਪ ਹੋ ਜਾਂਦਾ ਹੈ। ਬਸ ਅੰਦਰ ਜੋ ਤੜਫ ਦੇ ਲਈ ਰਾਹ ਦੀ ਤਲਾਸ਼ ਸੀ, ਰਾਹ ਮਿਲ ਗਿਆ। ਔਰ ਮੈਂ ਛੋਟੀ ਜਿਹੀ ਇੱਕ ਅਰਜ਼ ਕਰ ਦੇਵਾਂ, ਬਿਰਹਾ ਜਾਗ ਪਵੇ ਕਿ ਪ੍ਰਭੂ ਨੂੰ ਮਿਲਣਾ ਹੈ, ਅੱਗੋਂ ਰਾਹ ਮਿਲ ਜਾਏ ਤਾਂ ਉਸ ਰਾਹ 'ਤੇ ਜ਼ਰੂਰ ਚੱਲਣਾ ਚਾਹੀਦਾ ਹੈ। ਕਿਹੜਾ ਰਸਤਾ ਹੈ ਜਿਸ 'ਤੇ ਚੱਲ ਕੇ ਮੈਂ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ। ਧਿਆਨ 'ਚ ਰੱਖਿਓ, ਬਿਰਹਾ ਦੀ ਅਵਸਥਾ ਵਿੱਚ ਤੜਪ ਪੈਦਾ ਹੁੰਦੀ ਹੈ ਕਿ ਕਿਵੇਂ ਪਰਮਾਤਮਾ ਨੂੰ ਮਿਲਾਂ, ਪਰ ਉਸ ਤੋਂ ਬਾਅਦ ਇੱਕ ਰਸਤਾ ਮਿਲਦਾ ਕਿ ਇਹ ਰਾਹ ਹੈ, ਇਸ ਰਾਹ 'ਤੇ ਚੱਲ ਕੇ ਤੈਨੂੰ ਪਰਮਾਤਮਾ ਮਿਲ ਪਵੇ। ਚੱਲ ਅਨੰਦਪੁਰ ਸਾਹਿਬ ਦੀ ਧਰਤੀ ਦੀ ਤਰਫ ਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਸ਼ਰਨ ਵਿੱਚ ਹਜ਼ੂਰ ਦੇ ਚਰਨ ਕਮਲਾਂ ਵਿੱਚ ਨਮਸਕਾਰ ਕੀਤੀ, ਹੱਥ ਜੋੜ ਕੇ ਕਹਿਣ ਲੱਗੇ ਪ੍ਰਭੂ ਮਿਲਾਪ ਕਰਾ ਦਿਓ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਭਾਈ ਘਨੱਈਆ ਜੀ ਨੂੰ ਆਖਿਆ, ਆ ਘੜਾ ਚੁੱਕ ਅਤੇ ਨਦੀ ਤੋਂ ਪਾਣੀ ਦਾ ਭਰ ਕੇ ਲੈ ਕੇ ਆ। ਖਾਲੀ ਘੜਾ ਚੁੱਕ ਲਿਆ, ਔਰ ਕੈਸੀ ਕਮਾਲ ਦੀ ਗੱਲ ਹੈ, ਘੜਾ ਖਾਲੀ ਚੁੱਕਿਆ ਪਰ ਪ੍ਰੇਮ ਨਾਲ ਹਿਰਦਾ ਨੱਕੋ ਨੱਕ ਭਰਿਆ ਪਿਆ ਹੈ। ਉੱਧਰੋਂ ਪਾਣੀ ਦਾ ਘੜਾ ਭਰ ਕੇ ਲੈ ਕੇ ਆਏ ਨੇ, ਉੱਧਰੋਂ ਪ੍ਰੇਮ ਰਸ ਹਿਰਦੇ ਵਿੱਚ ਉਛਾਲਾ ਪਿਆ ਮਾਰਦਾ। ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਪਾਣੀ ਦਾ ਘੜਾ ਲੈ ਕੇ ਪੁੱਜੇ ਨੇ। ਹਜ਼ੂਰ ਨੇ ਹੱਥ ਧੋਤੇ ਅਤੇ ਚਰਨ ਧੋਤੇ ਅਤੇ ਕਹਿਣ ਲੱਗੇ ਘੜਾ ਰੋੜ ਦੇ, ਪਾਣੀ ਦਾ ਘੜਾ ਰੋੜ ਦਿੱਤਾ। ਕਹਿਣ ਲੱਗੇ ਜਾ ਹੋਰ ਭਰ ਕੇ ਲੈ ਕੇ ਆ। ਫਿਰ ਤੁਰ ਗਿਆ, ਬੜੀ ਦੇਰ ਲੱਗੀ, ਪਾਣੀ ਲੈ ਕੇ ਆਏ ਨੇ, ਫਿਰ ਹੱਥ ਧੋਤੇ ਚਰਨ ਧੋਤੇ ਅਤੇ ਕਹਿਣ ਲੱਗੇ ਪਾਣੀ ਰੋੜ ਦੇ, ਹੋਰ ਲੈ ਕੇ ਆ। 90 ਦਿਨ ਲਗਾਤਾਰ ਇਹ ਕੁਛ ਹੀ ਵਾਪਰਦਾ ਰਿਹਾ, 3 ਮਹੀਨੇ। ਜਦੋਂ ਪਰਮਾਤਮਾ ਦੇ ਮਿਲਾਪ ਦੀ ਤੜਫ ਵਿੱਚ ਹੋਵੇ, ਉਸ ਸਮੇਂ ਇਹ ਨਹੀਂ ਦੇਖਿਆ ਜਾ ਰਿਹਾ ਕਿ ਮੈਂ ਕਰਦਾ ਕੀ ਪਿਆ, ਨਹੀਂ, ਮੇਰੇ ਗੁਰੂ ਜੋ ਆਖਿਆ ਮੈਂ ਉਹ ਕਰਨਾ। ਜੈਸੇ 90 ਦਿਨ ਬੀਤ ਗਏ ਨੇ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਅੱਜ 3 ਮਹੀਨਿਆਂ ਦੀ ਲਗਾਤਾਰ ਸੇਵਾ ਤੋਂ ਬਾਅਦ ਜੋ ਪਰਖਿਆ ਸੀ ਉਹ ਇਹ ਪਰਖਿਆ ਸੀ, ਪਾਣੀ ਭਰਨ ਜਾਂਦੇ ਨੇ, ਅੰਦਰ ਹਉਮੈ ਨਹੀਂ ਭਰਦੀ, ਪਾਣੀ ਰੋੜਦੇ ਨੇ, ਅਤੇ ਕੋਈ ਸ਼ਿਕਵਾ ਨਹੀਂ ਕਿ ਪਾਣੀ ਹੋਣੇ 'ਤੇ ਭਰ ਕੇ ਲੈ ਕੇ ਆਉਂਦਾ। ਪਾਤਸ਼ਾਹ ਇਹ ਜਾਣ, ਉਹੀ ਤਾਂ ਕਿਸੇ ਦੇ ਬੁੱਕ ਵਿੱਚ ਪਾਣੀ ਪਾ ਸਕਦਾ ਹੈ। ਹਜ਼ੂਰ ਨੇ ਕਿਹਾ ਵੀ ਅੱਜ ਘੜਾ ਨਹੀਂ ਰੋੜਨਾ, ਅੱਜ ਭਰਿਆ ਹੀ ਰਹਿਣ ਦੇ, ਰਹਿਮਤ ਵਿੱਚ ਭਰ ਗਏ ਨੇ। ਜਿਹੜੇ ਗੁਰੂ ਬਖਸ਼ਿਸ਼ ਵਿੱਚ ਭਰੇ ਹੋਣ, ਅਤੇ ਸਿੱਖ ਦਾ ਬਾਹਰ ਪਾਣੀ ਦਾ ਘੜਾ ਹੀ ਨਾ ਭਰਿਆ ਹੋਵੇ, ਪ੍ਰੇਮ ਵੀ ਭਰ ਗਿਆ ਹੋਵੇ, ਸੇਵਾ ਵੀ ਭਰ ਗਈ ਹੋਵੇ, ਬਿਰਹਾ ਵੀ ਭਰ ਗਿਆ ਹੋਵੇ, ਉੱਥੇ ਫਿਰ ਗੁਰੂ ਬਖਸ਼ਿਸ਼ ਮਿਹਰਾਮਤ ਕਰਕੇ ਕਹਿਣ ਲੱਗੇ ਆ ਗਲੇ ਮਿਲ, ਅਤੇ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਦੇਖ, ਜਿਸ ਨੂੰ ਲੱਭਦਾ ਫਿਰਦਾ ਹੈ, ਜੰਗਲਾਂ ਵਿੱਚ ਤਲਾਸ਼ ਕਰਦਾ ਹੈ, ਤੇਰੇ ਅੰਦਰ ਨਹੀਂ ਬੈਠਾ। ਹਜ਼ੂਰ ਨੇ ਉੱਥੇ ਉਪਦੇਸ਼ ਦਿੱਤਾ ਸੀ, ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਮੱਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਨਿਰਅੰਤਰ ਬਗੈਰ ਫਰਕ ਤੋਂ ਇੱਕ ਮਿੱਕ ਹੋਇਆ ਹੋਇਆ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ ਬਾਹਰ ਭੀਤਰ, ਏਕੋ ਜਾਣੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ, ਜੋ ਵਿਰਾਗੀ ਬਣ ਕੇ ਦਸੋ ਦਿਸ਼ਾ ਵਿੱਚ ਖੋਜ ਰਿਹਾ ਹੋਵੇ, ਬਿਰਹਾ ਵਿੱਚ ਭਰ ਗਿਆ ਹੋਵੇ, ਉਹ ਚਰਨ ਕਮਲ ਦੇ ਐਸੇ ਮਿਲਾਪ ਦੀ ਤਾਂਘ ਵਿੱਚ ਜੀਦਾ ਹੋਵੇ, ਇਹ ਕਹਿ ਲਈਏ ਉਹ ਇੱਕ ਦਿਨ ਜ਼ਰੂਰ ਸੰਗਮ ਵਿੱਚ ਪੁੱਜ ਜਾਂਦਾ। ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਗੱਲ ਇੱਕ ਕਵਿਤ ਵਿੱਚ ਸਮਝਾਈ ਹੈ ਕਿ ਸੰਗਮ ਸੰਯੋਗ ਪ੍ਰੇਮ ਨੇਮ ਕੋ ਪਤੰਗ ਜਾਣੈ, ਬਿਰ ਹੈ ਵਿਯੋਗ ਸੋਗ ਮੀਨ ਭਲ ਜਾਣੀ, ਏਕ ਟੱਕ ਦੀਪਕ ਧਿਆਨ ਪ੍ਰਾਣ ਪਰ ਹਰੈ, ਬਿਰ ਹੈ ਵਿਯੋਗ ਸੋਗ ਮੀਨ ਜੀਵਨ ਨਾ ਮਾਨਈ, ਚਰਨ ਕਮਲ ਮਿਲ ਬਿਛਰੇ ਮਦਪ ਮਨ, ਕਪਟ ਸਨੇਹ ਧ੍ਰਿਗ ਜਨਮ ਅਗਿਆਨੀ, ਸੰਗਮ ਔਰ ਬਿਰਹ ਨਾ ਦੋ ਔਰ ਆਵੈ, ਨਿਫਲ ਜਨਮ ਉਸ ਬਿਰਥਾ ਤਹਿਮਾਨੀ। ਕਹਿਣ ਲੱਗੇ ਸੰਗਮ ਦੀ ਗੱਲ ਪੁੱਛਣੀ ਹੈ ਅਤੇ ਪਤੰਗੇ ਨੂੰ ਪੁੱਛ ਕੇ ਦੇਖਿਓ ਸੰਗਮ ਕੀ ਹੁੰਦਾ, ਮਿਲਾਪ ਕੀ ਹੁੰਦਾ। ਸੰਗਮ ਸੰਯੋਗ ਪ੍ਰੇਮ ਨੇਮ ਕੋ ਪਤੰਗ ਜਨ, ਇਹ ਨਹੀਂ ਹੈ ਵੀ ਦੀਵਾ ਵੀ ਜਾਗਦਾ ਪਿਆ ਅਤੇ ਉਸਦਾ ਆਸ਼ਕ ਵੀ ਸਾਹਮਣੇ ਪਿਆ ਉੱਡਦਾ ਹੈ, ਨਹੀਂ, ਦੋਨੋਂ ਇੱਕ ਮਿਕ ਹੋ ਜਾਂਦੇ ਨੇ। ਸ਼ਮਾ ਇੰਤਜ਼ਾਰ ਮੇਂ ਥੀ ਕਿ ਉਸਨੇ ਆਉਣਾ ਹੈ, क्षमा इंतजार में थी कि उसने आना है, अब क्षमा नहीं जलती, जलता तो परवाना है। जो शब्द जोत नाल आपा जुड़ जाता है, वाहगुरु 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 जपदिया बल्कि सुरत पूरी शब्द रूप हो जाती है, अपना आपा पूरा वाहगुरु विच एकमिक हो जाता, उसको संगम कहते हैं। एवें अखी तो मीटें नाक पकड़ना, ठगन को संसार की गल संगम वालियां दी नहीं होया करती, मगर पाछा कश ना सूझा वाली गल नहीं है। आखन भी तीन लोग मैनू पे दिसते ने, गुरु नानक पातशाह जी ने आख दिता सी ना, तेनू पिछे पिया समान तो दिसता नहीं, तू तीन लोगों की गल पिया कर दिया भी मैं तिना लोगों का ज्ञान हो गया। इत्थे कोई भुलेखा पाऊ गल गुरमत विच नहीं है, एवें कहते रहिए भी रब मिल गया, परमात्मा मिल गया, अपनी होमै मौजूद रहे, मैं विचों बोलता होवे, सिमरन भरी अवस्था होवे ना, तो फिर कहवे कि संगम हो गया, मिलन हो गया। नहीं, भाई गुरदास साहब जी कहते हैं संगम संयोग प्रेम नेम को पतंग जाने, बिरह वियोग सोग मीन भल जाने। जे बिरहा की गल पुछनी जे, कह लगे मच्छी नू पुछ के देखियो विछोड़ा की हुंदा। एवें कहिंदा फिरे भी मैं बिरहा विच जींदा हाँ, मैं बिरहा विच जींदा हाँ, खा भी छड़े, वधिया पहन भी छड़े, ऐशो इशरत भी कर छड़े, अमृत वेले सौ के भी गुजार छड़े, नित नेमी भी ना होवे, गुरु की चरण शरण नाल प्रीत भी अंदर पैदा ना होवे, ते आके मैनू मिलन दी तांग है। मिलन वालियां दी हालत ऐसी होया करदी है, सावन दे महीने आकाश विच आए बदलां दी बड़ी घटा, निक्की निक्की कोई कोई बूंद सुटे, ते किसे बाहर निकल के आख्या सी ए सावन की घटा, बरसना है तो यूं बरस जैसे किसी बिरहनी के नेत्र से जल बरसे। ए सावन की घटा, देखो गल उल्ट कीती है, ये नहीं आख्या भी तू बिरहनी है ते इंज अखां विचों पानी वहा के जिवें सावन दे बदल वरसदे ने, ये गल नहीं आखी। होवे बिरहनी ते अखां विचों जल ना बरसे, नहीं, ऐ सावन की घटा तू बिरहनी वाल वेख के वसना सिख, ऐ सावन की घटा बरसना है तो यूं बरस जैसे किसी बिरहनी के नेत्र से जल बरसे। किसी बिरहनी दा हाल की है, एक अदीब ने बड़ा सुंदर नक्शा उलीकिया है, पति परदेश चला गया है, सुबह सुबह कुकड़ ने बांग देती, कितने जाना सी ते चला गया, पति ते चला गया, विछोड़े दी तड़फ दे विच अपने कुकड़ नू कहंदी है, भूमि डंस रिपु शब्द सुन, त्याग चलियो पिय मोहे, शिव सुत बाहन तास रिपु, भोर मिलावूं तोहे। भूमि डंस इस नू कहंदे ने चित्रकूट दी रचना, भाव स्पष्ट किसे दा नाम नहीं लिया, भूमि डंस जमीन विच डंग मारन वाला, वो एडा सारा काला कीड़ा जिहड़ा के गोहे दियां गोलियां बना बना के लै जांदा, उसनू खांदा कुक्कड़, उंदा दुश्मन कुक्कड़। भूमि डंस रिपु, रिपु दुश्मन, भूमि डंस रिपु शब्द सुन, कुक्कड़ दा शब्द सुन के, कुक्कड़ दी बाण सुन के मेरा पति मैनू छड्ड के किते दूर चला गया। भूमि डंस रिपु शब्द सुन, त्याग चलियो पिया मोहे, शिव सुत शिवजी का पुत्र गणेश, तास वाहन उनका वाहन चूहा, ते तास रिपु चूहे का दुश्मन बिल्ला, भोर मिलावू तोहे, दिन चढ़ लैन दे कुकड़ा तेनू बिल्ले अगे पाउंदियां, मेरे पति नू विछोड़ के रख दिता है। सानू जो संसार रब तो विछोड़ा पा दे, समझ लैना साडे वास्ते कुकड़ दी बांग बन गया, साडे वास्ते कुकड़ बन गया। जिस नूं वेख के रब भुल जाए वो की हो सकता है। आनंद साहब दियां पंक्तियां, ये माया जित हर विसरै, माया दा स्वरूप की है, पैसा ही नहीं, जिस नूं वेखियां रब भुल जाए, ਉਹ ਭਾਵੇਂ ਘਰ ਹੋਵੇ, ਉਹ ਚਾਹੇ ਕੋਈ ਪਰਿਵਾਰ ਹੋਵੇ, ਚਾਹੇ ਸੰਬੰਧੀ ਹੋਵੇ, ਚਾਹੇ ਉਹ ਨਸ਼ਾ ਹੋਵੇ, ਚਾਹੇ ਕੋਈ ਵਿਕਾਰ ਹੋਵੇ, ਚਾਹੇ ਕੋਈ ਹੋਰ ਧਨ ਸੰਪਦਾ ਹੋਵੇ, ਜਿਸ ਨੂੰ ਵੇਖਿਆ, ਜਿਸ ਨੂੰ ਮਿਲਿਆ ਰੱਬ ਭੁੱਲ ਜਾਏ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਹੋਰ ਪਾਸੇ 'ਤੇ ਪਿਆਰ ਪੈ ਜਾਏ, ਉਹ ਸੰਸਾਰ ਨਾਲ ਤਾਂ ਮੋਹ ਪੈਦਾ ਹੋ ਜਾਏ ਪਰ ਰੱਬ ਦੀ ਪ੍ਰੀਤ ਤੋਂ ਟੁੱਟ ਜਾਏ, ਐਸੀ ਮਾਇਆਵੀ ਰਚਨਾ ਦੀ ਵਾਂਗ ਤੋਂ ਉਹ ਬਚਿਆ ਰਹਿੰਦਾ, ਉਹ ਕਹਿੰਦਾ ਕੋਈ ਐਸਾ ਨਾ ਆ ਜਾਏ ਕਿ ਜੋ ਮੇਰੇ ਅੰਦਰ ਬਿਰਹਾ ਸਵਾ ਦੇਵੇ, ਜੋ ਮੇਰੇ ਅੰਦਰ ਮਿਲਾਪ ਦੀ ਤਾਂਗ ਪੈਦਾ ਨਾ ਹੋਣ ਦੇਵੇ। ਉਹ ਕਿਹੜੀ ਚੀਜ਼ ਹੈ ਜਿਸ ਨਾਲ ਬੰਦਾ ਰੱਬ ਦੀ ਮਿਲਾਪ ਦੀ ਗੱਲ ਹੀ ਅੰਦਰੋਂ ਭੁੱਲ ਜਾਂਦਾ? ਹਜ਼ੂਰ ਅਗਲੀ ਪੰਕਤੀ ਵਿੱਚ ਸਪਸ਼ਟ ਕਰਦੇ ਹਨ ਜੀ,
ਤਿਆਗੰਤ ਕਪਟ ਰੂਪ ਮਾਇਆ, ਨਾਨਕ ਆਨੰਦ ਰੂਪ ਸਾਧ ਸੰਗ ਮੈਂ।
ਹਜ਼ੂਰ ਕਹਿੰਦੇ ਨੇ ਇਹ ਕਪਟ ਰੂਪ ਮਾਇਆ ਨੂੰ ਤਿਆਗ ਦਿੰਦਾ ਹੈ, ਧੋਖਾ ਕਰਨ ਵਾਲੀ ਮਾਇਆ ਨੂੰ ਛੱਡ ਦਿੰਦਾ ਹੈ, ਜੰਗਲ 'ਚ ਨਹੀਂ ਚਲਾ ਜਾਂਦਾ, ਸਾਰੇ ਦਾ ਸਾਰਾ ਪੈਸਾ ਆਪਣੇ ਹੱਥੋਂ ਛੱਡ ਨਹੀਂ ਦਿੰਦਾ। ਮਾਇਆ ਦੇ ਤਿਆਗਣ ਦੇ ਭਾਵ ਕੀ ਨੇ? ਮਾਇਆ ਦੀ ਮਮਤਾ ਛੱਡ ਦਿੰਦਾ, ਮਾਇਆ ਦਾ ਕੀੜਾ ਬਣ ਕੇ ਜ਼ਿੰਦਗੀ ਬਤੀਤ ਕਰਨ ਵਾਲਾ ਰਾਹ ਤਿਆਗ ਦਿੰਦਾ, ਰਿਤ ਅੰਤਰ ਮਾਇਆ ਮਾਇਆ ਦੀ ਧੁਨ ਨੂੰ ਆਪਣੇ ਅੰਦਰੋਂ ਸਮਾਪਤ ਕਰ ਦਿੰਦਾ, ਆਪਣੀ ਸੁਰਤ ਦੇ ਵਿੱਚ ਮਾਇਆ ਨੂੰ ਪ੍ਰਵੇਸ਼ ਨਹੀਂ ਹੋਣ ਦਿੰਦਾ। ਭਾਵੇਂ ਧਨ ਕਮਾਏ, ਸੰਪਦਾ ਵਿੱਚ ਰਹੇ, ਸਾਜੋ ਸਮਾਨ ਵਿੱਚ ਰਹੇ, ਪਰ ਉਸ ਮਾਇਆ ਦਾ ਧੋਖਾ ਨਹੀਂ ਚੱਲਣ ਦਿੰਦਾ। ਇਸ ਮਾਇਆ ਨੇ ਬੜਾ ਕਪਟ ਕੀਤਾ ਹੈ, ਮਨੁੱਖ ਇਸ ਨੂੰ ਆਪਣੀ ਜਾਣ ਕੇ, ਇਸ ਨੂੰ ਆਪਣੀ ਸੁਖਦਾਇਕ ਜਾਣ ਕੇ, ਇਸ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਜਾਣ ਕੇ ਮਾਇਆ ਨਾਲ ਸੰਬੰਧ ਬਣਾਉਂਦਾ ਹੈ, ਪਰ ਜਦੋਂ ਇਹ ਆਉਂਦੀ ਹੈ ਬੜੇ ਐਸੇ ਰੂਪ ਧਾਰ ਕੇ, ਪ੍ਰਭਾਵਿਤ ਕਰਨ ਵਾਲੀ ਬਣ ਕੇ, ਮਨੁੱਖ ਨੂੰ ਸੁਖਦਾਇਕ ਰੂਪ ਆਪਣਾ ਆਪਾ ਦਿਖਾ ਕੇ ਆਉਂਦੀ ਹੈ, ਜਿਤਨਾ ਧੋਖਾ ਮਨੁੱਖ ਦੇ ਨਾਲ ਮਾਇਆਵੀ ਰਚਨਾ ਨੇ ਕੀਤਾ ਹੈ, ਕੋਈ ਦੁਸ਼ਮਣ ਵੀ ਇਤਨਾ ਧੋਖਾ ਨਹੀਂ ਕਰਦਾ। ਸੋਚਦੇ ਰਹਿੰਦੇ ਨੇ ਵੀ 10,000 ਹੋ ਜਾਏ ਨਾ ਤਾਂ ਵਧੀਆ ਗੁਜ਼ਾਰਾ ਚੱਲ ਜਾਏਗਾ, ਜਦੋਂ ਉੱਥੇ ਪਹੁੰਚਦੇ ਨੇ ਧੋਖਾ ਨਾ ਇਸ ਦਾ, ਫਿਰ ਮਨੁੱਖ ਦੀ ਮੱਤ ਵਿੱਚ ਬੈਠ ਜਾਂਦੀ ਵੀ ਨਹੀਂ, ਹਜ਼ਾਰਾਂ ਅਤੇ ਥੋੜ੍ਹੇ ਨੇ ਲੱਖਾਂ ਕੁ ਹੋ ਜਾਣਾ ਅਤੇ ਫਿਰ ਗੱਲ ਅੱਛੀ ਸੋਹਣੀ ਗੁਜ਼ਾਰੇ ਵਾਲੀ ਹੋ ਜਾਏਗੀ। ਮੈਨੂੰ ਬੈਂਕੋਕ ਇੱਕ ਸੱਜਣ 6 ਸਾਲ ਪਹਿਲਾਂ ਦੀ ਗੱਲ ਮਿਲਿਆ, ਕਹਿਣ ਲੱਗਾ ਭਾਈ ਸਾਹਿਬ ਜੀ, ਮੇਰੇ ਕੋਲ ਨਾ 85 ਲੱਖ ਰੁਪਈਆ ਇੰਡੀਆ ਦਾ ਹੋ ਗਿਆ ਅਤੇ 15 ਲੱਖ ਹੋਰ ਬਣਾ ਕੇ ਨਾ ਮੈਂ ਇੰਡੀਆ ਚਲੇ ਜਾਣਾ ਵਾਪਸ, ਅਤੇ ਅਗਲੇ ਸਾਲ ਤੱਕ ਮੇਰਾ ਪੱਕਾ ਹੀ ਨਿਸ਼ਾਨਾ ਵੀ ਮੈਂ ਚਲੇ ਜਾਣਾ। ਮੈਂ ਅਗਲੇ ਸਾਲ ਫਿਰ ਗਿਆ, ਮੈਂ ਕਿਹਾ ਭਾਈ ਸਾਹਿਬ ਸੁਣਾਓ ਕੀ ਹਾਲ, 15 ਲੱਖ ਹੋਰ ਜੁੜ ਗਿਆ ਹੋਣਾ ਹੁਣ ਤਾਂ। ਉਹ ਨਹੀਂ ਨਹੀਂ, ਪਿੱਛੇ ਕਾਕੇ ਨੂੰ ਕੰਮ 'ਚ ਘਾਟਾ ਪੈ ਗਿਆ, 35 ਲੱਖ ਉਹ ਲੈ ਗਿਆ, 15 ਤਾਂ ਕੀ ਜੁੜਨਾ ਸੀ, 35 ਹੋਰ ਘੱਟ ਗਿਆ। ਮੇਰਾ ਖਿਆਲ ਹੈ 1-1.5 ਸਾਲ ਦਾ ਮੇਰਾ ਬਜਟ ਹੋਰ ਹੁਣ ਵੱਧ ਗਿਆ, ਹੋਰ ਰਹਾਂਗਾ। ਮੈਂ ਫਿਰ ਗਿਆ 2 ਸਾਲ ਬਾਅਦ, ਕਰੀਬ ਮੈਂ 6 ਵਾਰੀ ਬੈਂਕੋਕ ਜਾਇਆ, ਅਤੇ ਜਦੋਂ ਫਿਰ ਮੈਂ 2 ਸਾਲਾਂ ਬਾਅਦ ਫਿਰ ਪੁੱਛਿਆ, ਗਿਆਨੀ ਜੀ ਅਜੇ ਨਾ ਅਸਲ 'ਚ ਮਾਇਆ ਤਾਂ ਹੋਰ ਵੀ ਕਾਫੀ ਆ ਗਈ ਹੈ, ਪਰ ਸੋਚਿਆ ਵੀ ਇੰਡੀਆ 'ਚ ਨਾ ਮਹਿੰਗਾਈ ਹੋ ਗਈ ਹੈ ਅਤੇ ਥੋੜ੍ਹੀ ਜਿਹੀ ਹੋਰ ਜ਼ਿਆਦਾ ਇਕੱਠੀ ਕਰ ਲਈਏ, ਫਿਰ ਮੈਂ ਵਾਪਸ ਇੰਡੀਆ ਚਲੇ ਜਾਂਦਾ। ਮੈਂ ਕਿਹਾ ਭਾਈ ਸਾਹਿਬ ਐਵੇਂ ਕੱਲ੍ਹ ਨੂੰ ਇਹੋ ਜਿਹੀਆਂ ਗੱਲਾਂ ਕਰ ਛੱਡ ਦਿਓ, ਇੱਥੇ ਹੀ ਰਹੋ, ਇੰਡੀਆ ਚਲੇ ਜਾਣਾ ਦੇ ਭੁਲੇਖੇ ਵਿੱਚ ਆਪਣੇ ਆਪੇ ਨੂੰ ਵੀ ਪਾਇਆ। ਚੂੰਕਿ ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਧਾਵੈ ਦਾ ਕੀ ਅਰਥ ਨੇ? ਸਹਿਜ ਭਾਅ ਨਾਲ ਮਾਇਆ ਵੱਲ ਕਿਰਤੀ ਬਣ ਕੇ ਜੀਵਨ ਗੁਜ਼ਾਰਨਾ ਕੁਛ ਹੋਰ ਹੈ, ਅੰਦਰੋਂ ਦੌੜ ਲੱਗ ਜਾਣੀ, ਧਾਵੇ ਦੇ ਅਰਥ ਨੇ ਦੌੜਨਾ। ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਮਾਇਆ ਦੀ ਮਗਰ ਦੌੜ ਲੱਗੀ ਹੈ, ਜੋ 10-20-50 ਭਏ ਸ਼ਤ ਹੋਏ, 1,000 ਲੱਖ ਮੰਗਿਆ ਗਈ, ਕੋਟ ਅਰਬ ਖਰਬ ਦਰਬ ਮਿਲੈ, ਪ੍ਰਿਥਵੀ ਪਤ ਹੋਣੇ ਕੀ ਚਾਹ ਜਗੈਗੀ, ਸਵਰਗ ਪਤਾਲ ਕੋ ਰਾਜ ਕਰੋਂ, ਤ੍ਰਿਸ਼ਨਾ ਅੱਧ ਕੀ ਅਤ ਆਗ ਲੱਗੈਗੀ, ਸੁੰਦਰ ਏਕ ਸੰਤੋਸ਼ ਬਿਨਾਂ ਛੱਠ ਤੇਰੀ ਤੋਂ ਭੂਖ ਕਭੀ ਨਾ ਭਗੈਗੀ। ਚੂੰਕਿ ਇਹ ਹੈ ਮਾਇਆ ਦਾ ਕਪਟ ਰੂਪ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਜਿਹੜਾ ਤ੍ਰਿਣ ਕੀ ਅਗਨ ਤੋਂ ਥੋੜ੍ਹਾ ਜਿਹਾ ਇੱਕ ਗਹਿਰਾ ਭਾਵ ਧਿਆਨ 'ਚ ਲੈਣਾ, ਮਾਇਆ ਛਲ ਕਿਵੇਂ ਹੈ। ਪਿੰਡਾਂ ਦੇ ਬੱਚੇ ਹਿੰਦੁਸਤਾਨ ਦੀ ਧਰਤੀ 'ਤੇ ਸਰਦੀ ਦੇ ਦਿਨਾਂ ਵਿੱਚ ਅੱਗ ਬਾਲਦੇ ਵੀ ਠੰਡ ਲੱਗਦੀ ਅਤੇ ਅੱਗ ਬਾਲੋ, ਅਤੇ ਅੱਗ ਬਾਲਦੇ ਗਲੀ ਦੇ ਕੱਖ ਕਾਗਜ਼ ਇਕੱਠੇ ਕਰਕੇ, ਅਤੇ ਜਦੋਂ ਕਾਗਜ਼ ਕੱਖ ਇਕੱਠੇ ਕਰਕੇ ਅੱਗ ਬਲਦੇ, ਇੱਕਦਮ ਅੱਗ ਬਲਦੀ ਅਤੇ ਬੱਚਿਆਂ ਨੂੰ ਖਤਰਾ ਪੈਦਾ ਹੋ ਜਾਂਦਾ ਵੀ ਬੁੱਝ ਜਾਂਦੀ ਹੈ ਵੀ ਦੌੜੋ ਦੌੜੋ ਹੋਰ ਫੜ ਕੇ ਲੈ ਕੇ ਆਓ ਕੱਖ ਕਾਗਜ਼, ਉਹ ਸਾਰੇ ਦੌੜ ਜਾਂਦੇ ਜੋ ਕਾਹਲੀ ਕਾਹਲੀ ਕਿਸੇ ਦੇ ਛੋਟਾ ਕਾਗਜ਼ ਛੋਟਾ ਕੱਖ ਕੋਈ ਜ਼ਰਾ ਮਾਸਾ ਤੀਲਾ ਆਉਂਦਾ ਉਹ ਫੜ ਕੇ ਲਿਆ ਕੇ ਫਿਰ ਅੱਗ ਉੱਤੇ ਸੁੱਟ ਦਿੰਦੇ, ਉਹ ਮਟੀਰੀਅਲ 'ਤੇ ਬੜਾ ਥੋੜ੍ਹਾ ਜਿਹਾ ਨਾ, ਫਿਰ ਦੌੜ ਜਾਂਦੇ ਵੀ ਕਿਤੇ ਇਹ ਬੁੱਝ ਨਾ ਜਾਏ। ਅੱਗ ਬਲਦੀ ਰਹੇ ਲਈ ਅਤੇ ਯਤਨਸ਼ੀਲ ਹੈਨ, ਪਰ ਅੱਗ ਸੇਕਣ ਦੇ ਲਈ ਉਹਨਾਂ ਕੋਲ ਟਾਈਮ ਨਹੀਂ ਹੈ। ਇਹ ਹੈ ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਬਲਦੀ ਵੀ ਛੇਤੀ ਬੁੱਝਣ ਦਾ ਖਤਰਾ ਵੀ ਛੇਤੀ, ਬਲਦੀ ਰਹੇ ਦੇ ਲਈ ਹੀ ਯਤਨਸ਼ੀਲ ਬਣ ਕੇ ਧਨ ਆਉਂਦਾ ਰਹੇ ਆਉਂਦਾ ਰਹੇ, ਧਨ ਪਾਸੋਂ ਵੀ ਸੁੱਖ ਲੈਣ ਦੀ ਅਵਸਥਾ ਹੀ ਨਹੀਂ ਬਣਦੀ। ਇਹੀ ਹੈ ਇਸ ਮਾਇਆ ਦਾ ਕਪਟ ਰੂਪ, ਤਿਆਗੰਤ ਕਪਟ ਰੂਪ ਮਾਇਆ, ਨਾਨਕ ਆਨੰਦ ਰੂਪ ਸਾਧ ਸੰਗਮੈ। ਆਨੰਦ ਰੂਪ ਕੀ ਹੈ? ਸਾਧ ਸੰਗਤ, ਜਿੱਥੇ ਬੈਠ ਕੇ ਸੁਰਤ ਟਿਕ ਜਾਏ, ਜਿਤਨੀ ਮਰਜ਼ੀ ਮਾਇਆ ਕੋਲ ਹੋਵੇ, ਮਾਇਆ ਸਾਡੇ ਪਾਸ ਰਹੇ ਖਤਰਾ ਨਹੀਂ, ਪਰ ਜਦੋਂ ਅਸੀਂ ਮਾਇਆ ਪਾਸ ਰਹਿਣ ਲੱਗ ਜਾਂਦੇ ਉਹ ਖਤਰਾ ਹੈ। ਮਾਇਆ ਬਾਹਰ ਰਹੇ ਇਤਨਾ ਖਤਰਾ ਨਹੀਂ, ਮਾਇਆ ਜਦੋਂ ਅੰਦਰ ਸਾਡੇ ਸੁਰਤ ਵਿੱਚ ਬੈਠ ਜਾਂਦੀ ਵੀ ਇੰਨਾ ਧਨ ਮੇਰੇ ਕੋਲ, ਜਿਸ ਕੋਲ ਥੋੜ੍ਹਾ ਉਹ ਕਹਿੰਦਾ ਇਤਨਾ ਮੇਰੇ ਕੋਲ, ਜਿਸ ਕੋਲ ਨਹੀਂ ਉਹ ਕਹਿੰਦਾ ਆ ਜਾਵੇ ਇਤਨਾ ਮੇਰੇ ਕੋਲ, ਉਹ ਸਾਰੇ ਮੇਰੇ ਕੋਲ ਕੋਲ ਕਰਦੇ ਕਰਦੇ ਇਸ ਧੋਖੇ ਵਿੱਚ ਫਸ ਜਾਂਦੇ। ਪਰ ਜਿਹੜੇ ਸਾਧ ਸੰਗਤ ਵਿੱਚ ਬੈਠਦੇ, ਸੁਰਤ ਟਿਕਾ ਲੈਂਦੇ, ਨਾਮ ਜਪਦੇ, ਉਹਨਾਂ ਨੂੰ ਚੇਤਾ ਮਾਇਆ ਪਤੀ ਦਾ ਤਾਂ ਰਹਿੰਦਾ ਪਰ ਮਾਇਆ ਦਾ ਭੁਲੇਖਾ ਅੰਦਰ ਨਾ ਪੈਂਦਾ। ਮਾਇਆ ਦੀ ਗੱਲ ਤਾਂ ਬੜੀ ਅਜੀਬ ਜੀ ਹੈ। ਇੱਕ ਬੰਦੇ ਨੇ ਸੁਣਿਆ ਕਿ ਜਿੱਥੇ ਪਰਮਾਤਮਾ ਹੋਵੇ ਨਾ, ਲਕਸ਼ਮੀ ਉਸ ਦੀ ਪਤਨੀ ਹੈ, ਸ਼੍ਰੀ ਪਤ। ਹਜ਼ੂਰ ਨੇ ਬਾਣੀ ਵਿੱਚ ਵੀ ਵਰਤਿਆ, ਕਲਗੀਧਰ ਪਾਤਸ਼ਾਹ ਜੀ ਵੀ ਇਹ ਵਰਤਿਆ, ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪੱਗ, ਤੇ ਨਰ ਫੇਰ ਨਾ ਦੇਹ ਧਰਾਂਗੇ। ਸ਼੍ਰੀ ਮੈਨੇ ਲਕਸ਼ਮੀ ਪਤ, ਮੈਨੇ ਪਤੀ ਲਕਸ਼ਮੀ ਪਤੀ। ਉਹ ਕਹਿਣ ਲੱਗਾ ਵੀ ਪਰਮਾਤਮਾ ਦਾ ਸਿਮਰਨ ਕਰੋ, ਜਿੱਥੇ ਰੱਬ ਆ ਜਾਏ ਉੱਥੇ ਮਾਇਆ ਉਸ ਦੇ ਨਾਲ ਹੀ ਆ ਜਾਂਦੀ, ਪਤਨੀ ਨਾਲ ਹੀ ਜਾਂਦੀ। ਅਤੇ ਉਹ ਨਾ ਲੱਗਾ ਰੱਬ ਦਾ ਆਰਾਧਨ ਕਰਨ, ਹੇ ਰੱਬ ਜੀ ਮੇਰੇ ਘਰ ਆਉਣਾ, ਵਹੁਟੀ ਨੂੰ ਵੀ ਨਾਲ ਲਿਆਉਣਾ, ਵਿਦ ਫੈਮਿਲੀ। ਹੇ ਰੱਬ ਜੀ ਮੇਰੇ ਘਰ ਆਉਣਾ, ਵਹੁਟੀ ਨੂੰ ਵੀ ਨਾਲ ਲਿਆਉਣਾ, ਕੰਮ ਹੋਵੇ ਤਾਂ ਤੁਸੀਂ ਤੁਰ ਜਾਣਾ ਪਰ ਵਹੁਟੀ ਨੂੰ ਨਾ ਨਾਲ ਲਿਜਾਣਾ, ਲੱਛਮੀ ਰਹਿ ਜਾਏ ਮੇਰੇ ਕੋਲ। ਇਹ ਹੈ ਕਪਟ ਰੂਪ ਮਾਇਆ, ਮਾਇਆ ਪਿੱਛੇ ਹੀ ਰੱਬ ਦਾ ਆਰਾਧਨ ਕਰਨਾ ਨਹੀਂ, ਪਰਮਾਤਮਾ ਦਾ ਆਰਾਧਨ ਕਰੋ। ਮਾਇਆ ਮਹਾਂ ਮਾਇਆ ਤਾਂ ਕੀ ਹੈ ਛਾਇਆ, ਪਰ ਹਜ਼ੂਰ ਕਹਿੰਦੇ ਨੇ ਤਿਆਗੰਤ ਕਪਟ ਰੂਪ ਮਾਇਆ, ਨਾਨਕ ਆਨੰਦ ਰੂਪ ਸਾਧ ਸੰਗਮੈ। ਸਾਧ ਸੰਗਤ ਵਿੱਚ ਆਨੰਦ ਹੀ ਆਨੰਦ ਭਰਿਆ ਹੋਇਆ ਹੈ ਜੀ।
ਮਨ ਸਾਈਂ ਮੁਖ ਉਚਰਾ ਵਤਾਂ ਹਬੇ ਲੋ,
ਮਨ ਸਾਈਂ ਮੁਖ ਉਚਰਾ। ਇੱਕ ਹੈ ਮੂੰਹ ਨਾਲ ਰੱਬ ਦਾ ਨਾਂ ਲੈਣਾ, ਇੱਕ ਹੈ ਮਨ ਵਿੱਚ ਬੈਠੇ ਹੋਏ ਸਾਈਂ ਦਾ ਮਨ ਦੇ ਮੂੰਹ ਨਾਲ ਨਾਮ ਲੈਣਾ। ਕੁਛ ਸਿਮਰਨ ਅਭਿਆਸ ਦੀ ਇੱਕ ਐਸੀ ਯੁਗਤੀ ਹੈ, ਵੈਸੇ ਤਾਂ ਅਸੀਂ ਜ਼ੁਬਾਨ ਨਾਲ ਵੀ ਜਪਦੇ ਹਾਂ, ਪਰ ਹਜ਼ੂਰ ਨੇ ਕਿਹਾ ਸ਼ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ, ਹਿਰਦੇ ਨਾਲ ਧਿਆਈਏ, ਮਨ ਨਾਲ ਉਸ ਨੂੰ ਜਪੀਏ। ਵੈਸੇ ਥੋੜ੍ਹੀ ਇੱਕ ਸਾਧਨਾ ਹੈ ਵੱਖਰੀ, ਕੋਈ ਅਵਸਰ ਬਣ ਪਾਇਆ ਤਾਂ ਆਪ ਸੰਗਤਾਂ ਨਾਲ ਮੈਂ ਨਿੱਜੀ ਤੌਰ 'ਤੇ ਕੋਈ ਸਾਂਝ ਕਰ ਸਕਾਂ ਕਿਤੇ। ਪਰ ਉਹ ਜਦੋਂ ਮਨ ਸਾਈਂ ਦਾ ਨਾਮ ਉਚਾਰਨ ਕਰਦਾ ਹੈ ਅਤੇ ਵੱਤਾਂ ਹੱਬੇ ਲੋ, ਮੈਂ ਸਾਰੇ ਸੰਸਾਰ ਵਿੱਚ ਦੇਖਾਂ ਲੱਭਾਂ ਤਲਾਸ਼ ਕਰਾਂ ਤੁਰਿਆ ਫਿਰਾਂ ਕਿ ਕਿਤੇ ਮੈਨੂੰ ਐਸੀ ਅਵਸਥਾ ਬਣ ਆਵੇ ਕਿ ਜਿੱਥੇ ਮੈਂ ਉਸ ਸਾਈਂ ਦਾ ਨਾਂ ਆਪਣੇ ਮੂੰਹ ਨਾਲ ਉਚਾਰਨ ਕਰਦਿਆਂ ਮਨ ਦੇ ਵਿੱਚ ਉਸ ਬੈਠੇ ਹੋਏ ਸਾਈਂ ਦੇ ਨਾਲ ਕਿਤੇ ਜੁੜ ਜਾਵਾਂ। ਅਤੇ ਹਾਂਜੀ,
ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ,
ਕਿਤੇ ਉਸ ਸੱਚੀ ਸੋਏ ਸੋਏ ਦੇ ਇੱਥੇ ਅਰਥ ਨੇ ਖਬਰ, ਉਸ ਸੱਚੇ ਦੀ ਖਬਰ ਸੁਣ ਕੇ, ਕਿਤੇ ਉਸ ਦੀ ਹੋਂਦ ਨੂੰ ਸੁਣ ਕੇ। ਅਤੇ ਮੈਨੂੰ ਸਾਰੇ ਸੰਸਾਰ ਦੇ ਜਿਹੜੇ ਅਡੰਬਰ ਨੇ ਪਸਾਰੇ ਨੇ ਨਾ, ਇਹ ਸਾਰੇ ਦੇ ਸਾਰੇ ਝੂਠੇ ਨਜ਼ਰ ਆਉਣ ਲੱਗ ਜਾਣ। ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ, ਜਿਸ ਨੂੰ ਅਤਿ ਪ੍ਰੀਤਮ ਪਿਆਰਾ, ਜਿਸ ਨੂੰ ਅਮੁੱਲ ਪਰਮਾਤਮਾ ਮਿਲ ਜਾਂਦਾ, ਉਸ ਨੂੰ ਸੰਸਾਰ ਦੇ ਸਾਰੇ ਪਸਾਰੇ ਬਿਲਕੁਲ ਨਿਕੰਮੇ ਹੀ ਨਜ਼ਰ ਆਉਂਦੇ ਨੇ। ਉਹ ਸੰਸਾਰ ਦੇ ਪਸਾਰਿਆਂ ਨਾਲ ਆਪਣੀ ਅਮੀਰੀ ਨਹੀਂ ਸਮਝਦਾ। ਕਿਵੇਂ ਅਮੀਰੀ ਸਮਝਦਾ? ਹਾਂਜੀ,
ਪੌੜੀ ਬਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ।
ਟੁੱਟੀ ਝੋਂਪੜੀ ਵਿੱਚ ਰਹਿੰਦਾ ਹੋਵੇ ਅਤੇ ਚੀਰ ਕਹਿੰਦੇ ਨੇ ਕੱਪੜਿਆਂ ਨੂੰ, ਕੱਪੜੇ ਵੀ ਲੀਰੋ ਲੀਰ ਉਸਨੇ ਪਾਏ ਹੋਣ ਜੇ। ਹਾਂਜੀ,
ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ।
ਨਾ ਵਧੀਆ ਜਾਤ ਹੋਵੇ ਅਤੇ ਨਾ ਵਧੀਆ ਪਤ ਹੋਵੇ। ਵੈਸੇ ਇੱਥੇ ਪਤ ਦੇ ਅੱਖਰੀ ਅਰਥਾਂ 'ਚ ਭਾਵੇਂ ਇੱਜ਼ਤ ਵੀ ਮਿਲਦੀ ਹੈ, ਪਰ ਜਾਤ ਅਤੇ ਪਾਤ ਸ਼ਬਦ ਜਿੱਥੇ ਆਉਂਦਾ ਨਾ, ਉੱਥੇ ਪਾਤ ਦੇ ਅਰਥ ਨੇ ਖਾਨਦਾਨ, ਪਾਂਤ, ਲਾਈਨ, ਖਾਨਦਾਨ, ਵੱਡੇ ਵਡੇਰੇ। ਜਾਤ ਵੀ ਵਧੀਆ ਨਹੀਂ ਅਤੇ ਖਾਨਦਾਨ ਦੀ ਵੀ ਗੱਲ ਵਧੀਆ ਨਹੀਂ। ਇੱਜ਼ਤ ਵੀ ਸੰਸਾਰ ਵਿੱਚ ਕੋਈ ਨਹੀਂ, ਆਦਰ ਵੀ ਉਸ ਨੂੰ ਕੋਈ ਨਹੀਂ ਦਿੰਦਾ। ਜਾਤ ਨਾ ਪਤ, ਚੁੱਕ ਨਾਲ ਆਦਰੋ ਸ਼ਬਦ ਆਇਆ ਇੱਥੇ, ਇਸ ਕਰਕੇ ਇੱਥੇ ਪਤ ਦਾ ਅਰਥ ਪਾਂਤ ਭਾਵ ਖਾਨਦਾਨ ਨਾਲ ਸੰਬੋਧਨ ਹੋਇਆ। ਨਾ ਉਸਦੀ ਜਾਤ ਵਧੀਆ ਹੋਵੇ, ਨਾ ਉਸਦਾ ਕੋਈ ਖਾਨਦਾਨ ਵਧੀਆ ਹੋਵੇ, ਨਾ ਉਸਨੂੰ ਕੋਈ ਸੰਸਾਰ ਵਿੱਚ ਆਦਰ ਮਾਨ ਦਿੰਦਾ ਹੋਵੇ ਵੀ ਆਓ ਜੀ, ਜੀ ਆਇਆਂ ਨੂੰ ਚੂ ਕੇ ਜਾਓ, ਨਿਰਧਨ ਸਰਧਨ ਕੇ ਜਾਏ, ਆਗੇ ਬੈਠਾ ਪੀਠ ਫਰਾਏ ਵਾਲੀ ਹਾਲਤ ਵੀ ਹੋਵੇ, ਅਤੇ ਉਦਿਆਨ ਪਰਮਿੰਨਾ ਜੰਗਲਾਂ ਵਿੱਚ ਉਜਾੜਾਂ ਵਿੱਚੋਂ ਤੁਰਿਆ ਫਿਰਦਾ ਹੋਵੇ। ਹਾਂਜੀ,
ਮਿੱਤਰ ਨਾ ਇੱਠ ਧਨ ਰੂਪ ਹੀ,
ਫਿਰ ਪੜ੍ਹੋ, ਫਿਰ ਪੜ੍ਹੋ।
ਮਿੱਤਰ ਨਾ ਇੱਠ ਧਨ ਰੂਪ ਹੀ ਕਿਚ ਸਾਕ ਨਾ ਸਿੰਨਾ।
ਨਾ ਉਸਦਾ ਕੋਈ ਮਿੱਤਰ ਹੋਵੇ ਚੰਗਾ, ਨਾ ਇੱਠ ਦੇ ਅਰਥ ਨੇ ਇਸ਼ਟ, ਕੋਈ ਆਪਣਾ ਪਿਆਰਾ ਮਨ ਮਰਜ਼ੀ ਦਾ ਕੋਈ ਵੀ ਉਸਦਾ ਸਾਥੀ ਨਾ ਹੋਵੇ, ਅਤੇ ਧਨ ਵੀ ਨਾ ਹੋਵੇ, ਸ਼ਕਲ ਵੀ ਉਸਦੀ ਸੋਹਣੀ ਨਾ ਹੋਵੇ, ਯਾਨੀ ਹਰ ਪੱਖੋਂ ਬਿਲਕੁਲ ਸੰਸਾਰ ਦੀ ਕਸੌਟੀ 'ਤੇ ਕਿਤੇ ਵੀ ਪੂਰਾ ਨਾ ਉਤਰਨਾ ਹੋਵੇ। ਮਿੱਤਰ ਨਾ ਇੱਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਨਾ ਤਾਂ ਕੋਈ ਆਪਣੇ ਨਜ਼ਦੀਕੀ ਰਿਸ਼ਤੇਦਾਰ, ਅਤੇ ਬਾਕੀ ਸਿੰਨਾ ਦੇ ਅਰਥ ਨੇ ਦੂਰ ਵਾਲੇ ਸੰਬੰਧੀ ਵੀ ਉਸ 'ਤੇ ਕੋਈ ਨਾ ਹੋਣ। ਇਤਨੀ ਤਰਸਯੋਗ ਅਗਰ ਉਸਦੀ ਹਾਲਤ ਵੀ ਹੋਵੇ।
ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ।
ਸਾਰੀ ਦੁਨੀਆਂ ਦਾ ਉਸ ਨੂੰ ਰਾਜਾ ਜਾਣੋ ਜੇ ਹਰੀ ਦੇ ਨਾਮ ਵਿੱਚ ਮਨ ਭਿੱਜਿਆ ਹੋਇਆ। ਅਤੇ ਐਡੀ ਉੱਚੀ ਅਵਸਥਾ ਉਸਦੀ, ਕਿਹਾ ਸੀ ਨਾ ਰਵਿਦਾਸ ਨੂੰ ਤੂੰ ਤੇ ਗਰੀਬ, ਅਤੇ ਕਹਿਣ ਲੱਗੇ ਦਾਰਦ ਦੇਖ ਸਭ ਕੋ ਹੱਸੈ, ਮੇਰੀ ਗਰੀਬੀ ਵੱਲ ਦੇਖ ਕੇ ਮੇਰੇ ਮਜ਼ਾਕ ਉਡਾਉਂਦੇ ਸਾਰੇ ਲੋਕ ਵੀ, ਯਾਰ ਆਹ ਵੱਡਾ ਰਵਿਦਾਸ ਭਗਤ ਹੈ, ਪੱਲੇ ਕੌਡੀ ਨਹੀਂ ਹੈਗੀ ਇਸ। ਦਾਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ, ਪਰ ਕਹਿਣ ਲੱਗੇ ਅਸ਼ਟ ਦਸ਼ਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ। ਕਹਿਣ ਲੱਗੇ ਅੱਠ ਅਤੇ ਦਸ 18 ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ, ਹੇ ਮਾਲਕ ਇਹ ਸਾਰੀ ਤੇਰੀ ਕਿਰਪਾ। ਤੋ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ।
ਤਿਸਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ।
ਉਸ ਦੀ ਕਹਿੰਦੇ ਐਡੀ ਮਹਾਨਤਾ, ਇਤਨੀ ਮਹਾਨਤਾ ਕਿ ਉਸ ਦੀ ਚਰਨ ਧੂੜ ਮਿਲ ਜਾਏ ਅਤੇ ਜ਼ਿੰਦਗੀ ਪਾਰ ਹੋ ਜਾਏ, ਪਰਮਾਤਮਾ ਉਸ 'ਤੇ ਪ੍ਰਸੰਨ ਖੁਸ਼ ਹੋ ਜਾਏ। ਗੁਰੂ ਬਖਸ਼ਿਸ਼ ਕਰਨ, ਸੰਸਾਰਕ ਪੱਖ ਤੋਂ ਭਾਵੇਂ ਕੈਸਾ ਵੀ ਜੀਵਨ ਹੋਵੇ, ਪਰ ਅਧਿਆਤਮਿਕ ਪੱਥ ਤੋਂ ਨਾਮ ਦਾ ਧਨੀ ਹੋਵੇ, ਸਿਮਰਨ ਕਰਨ ਵਾਲਾ ਹੋਵੇ, ਸਾਧ ਸੰਗਤ ਵਿੱਚ ਆ ਕੇ ਬੈਠੇ ਜਿਵੇਂ ਆਪ ਗੁਰੂ ਸਵਾਰੇ, ਵਾਹਿਗੁਰੂ ਜੀ ਦੀ ਕਿਰਪਾ ਨਾਲ ਗੁਰੂ ਕੀ ਸੰਗਤ ਵਿੱਚ ਬੈਠੇ ਹੋ, ਇੱਕ ਅਰਦਾਸ ਬੇਨਤੀ ਕਰਦੇ ਰਹੋ ਅਤੇ ਉੱਦਮ ਵੀ ਕਰਿਓ। ਤਿੰਨ ਚੀਜ਼ਾਂ ਚਾਹੀਦੀਆਂ ਨੇ ਨਾਮ ਸਿਮਰਨ ਵਾਸਤੇ, ਉੱਦਮ, ਸ਼ਕਤ, ਸਿਆਣਪ, ਤੁਮਰੀ। ਉੱਦਮ ਚਾਹੀਦਾ, ਇੱਕ ਸ਼ਕਤੀ ਚਾਹੀਦੀ, ਇੱਕ ਸਿਆਣਪ, ਪਰ ਹੈ ਉਸ ਮਾਲਕ ਦੀ, ਅਤੇ ਅਰਦਾਸ ਕਰਨਾ ਵੀ ਮਾਲਕ ਇਹ ਤਿੰਨੇ ਚੀਜ਼ਾਂ ਤੁਸੀਂ ਆਪਣੇ ਖਜ਼ਾਨੇ 'ਚੋਂ ਮੈਨੂੰ ਦੇ ਦਿਓ। ਉੱਦਮ, ਸਖਤ, ਸਿਆਣਪ, ਤੁਮਰੀ ਦੇ ਤਾਂ ਨਾਮ ਵਖਾਣੀ। ਮਾਲਕ ਬਖਸ਼ਿਸ਼ ਕਰਨ, ਉੱਦਮ ਵੀ ਬਖਸ਼ਣ, ਸ਼ਕਤੀ ਵੀ ਬਖਸ਼ਣ, ਸਿਆਣਪ ਵੀ ਬਖਸ਼ਣ। ਅੰਮ੍ਰਿਤ ਵੇਲਾ ਸਾਡੇ ਕੋਲ ਹੋਵੇ, ਨਿਤਨੇਮੀ ਸਿਮਰਨ ਭਰੀ ਅਵਸਥਾ ਵਾਲੇ ਹੋਈਏ, ਅੰਦਰ ਪਰਮਾਤਮਾ ਦੇ ਮਿਲਾਪ ਦੀ ਤਾਂਘ ਪੈਦਾ ਕਰੀਏ ਕਿ ਜਨਮ ਬੀਤਦਾ ਜਾ ਰਿਹਾ, ਮਾਲਕ ਕਿਰਪਾ ਕਰੋ ਕਿ ਆਪ ਜੀ ਦਾ ਮਿਲਣ ਹੋ ਜਾਏ। ਇਹਨਾਂ ਅੱਖਰਾਂ ਨਾਲ ਸਮੂਹ ਗੁਰੂ ਸਵਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ, ਹਾਰਦਿਕ ਧੰਨਵਾਦ। ਚੂੰਕਿ ਸੇ ਗੁਰਸਿੱਖ ਧੰਨ ਧੰਨ ਹੈ, ਜਿੰਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਹਜ਼ੂਰ ਕਹਿੰਦੇ ਨੇ ਗੁਰੂ ਕੇ ਸਿੱਖ ਧੰਨ ਧੰਨ ਨੇ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼, ਗੁਰੂ ਕੇ ਸ਼ਬਦ ਦੀ ਵਿਚਾਰ, ਗੁਰੂ ਕੇ ਸ਼ਬਦ ਦਾ ਕੀਰਤਨ ਆਪਣੇ ਕੰਨਾਂ ਨਾਲ ਸੁਣਿਆ। ਧੰਨਤਾ ਦੇ ਯੋਗ ਕੋਟਾਨਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੀਆਂ ਫੁੱਲਾਂ ਦੀ ਖਿਮਾ ਮੰਗਦੇ ਹਾਂ ਅਤੇ ਕੱਲ੍ਹ ਫਿਰ ਠੀਕ 7:45 ਜੋ ਕਥਾ ਦਾ ਆਰੰਭ ਹੁੰਦਾ ਉਸ ਤੋਂ ਪਹਿਲਾਂ ਭਾਈ ਸਾਹਿਬ ਜੀ ਬੜਾ ਰਸ ਭਿੰਡਾ ਕੀਰਤਨ ਕਰਦੇ ਨੇ ਸਮੇਂ ਸਿਰ ਪੁੱਜ ਕੇ ਗੁਰੂ ਚਰਨਾਂ ਵਿੱਚ ਫਿਰ ਸ਼ਬਦ ਦੀਆਂ ਵਿਚਾਰਾਂ ਨਾਲ ਸਾਂਝ ਪ੍ਰਾਪਤ ਕਰੀਏ ਜੀ। ਇਹਨਾਂ ਅੱਖਰਾਂ ਨਾਲ ਆਪਣੀਆਂ ਫੁੱਲਾਂ ਦੀ ਖਿਮਾ ਮੰਗਦੇ ਹਾਂ, ਫਤਿਹ ਅਰਜ਼ ਕਰਦਾ, ਸਾਰੇ ਕਰੋ ਕਿਰਪਾ ਅਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।